दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकाग्र करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी विचारां कर रहे ने कि मेरे सिख कई प्रकार दे ने, कई अमीर ने, कई गरीब ने, कई प्रेमी ने ते कई नेमी ने, कई बहुत ज्यादा कोमल ने पर उपकार करन वाले ने, पर कई अणखी भी ने जेड़े जरा जिन्नी भी गल किसे दी सहारदे ने। सतगुरु सच्चे पातशाह जी ने भी विचारिया के कई अनपढ़ ने ते कई बड़े सूझवान ते पढ़े लिखे मेरे सिख ने पंडता वर्गे ने। इस तो अलावा सतगुरु सच्चे पातशाह जी ने सोचा कई गुरमुख ने, कई सनमुख ने। इस तरह गुरमुख ते सनमुख दी ग्रंथाकार भाई संतोख सिंह जी ने विचार दित्ती सी। गुरमुख दे बारे ते सनमुख दे बारे मैं तुहाडे सामने कल अर्ज कीती सी। इस तो इलावा गुरमुख ते सनमुख तो इलावा दो होर भी प्रकार दे हुंदे ने, उन्हां दा मैं अज बयान करदा हां। क्योंकि पहले नंबर ते गुरमुख आउंदा है, दूसरे नंबर ते हुंदा है सनमुख, ते तीसरे नंबर ते हुंदा है मनमुख। सतगुरु प्रताप सिंह सच्चे पातशाह जी मनमुख दा अर्थ करदे ने जिहड़ा अपने मन नूं मुख रखदा है कि जो मन ने आख्या वो कीता उस नूं मनमुख आख्या जांदा है। इस तो इलावा जिहड़ा गुरमत तों उल्ट चलदा है ओनू भी मनमुख आख्या जांदा है। एक है गुरमत, एक है मनमत। गुरमत है गुरु दा उपदेश जो गुरु ने दस्या, ते मनमत है अपनी मन दी गल। जेड़ा गुरमत तो उल्ट चलदा उस नूं मनमुख आख्या जांदा। मारू सोलियां दे विच सतगुरु अमरदास सच्चे पातशाह जी ने इस तरह फरमान कीता। सतगुरु जी लिखदे ने से मनमुख जो शब्द ना पछाणै गुर कै भै की सार ना जाणै। सतगुरु अमरदास सच्चे पातशाह जी लिखदे ने कि ओ मनमुख ने जेड़े के शब्द नूं पछाणदे ने हन। सतगुरु सच्चे पातशाह जी कहिंदे ने ओ मनमुख ने जेड़े के गुरु दे भै दे सार नूं बिलकुल भी जाणदे ने हन। इस तों अगे सारिआं तों जिहड़ा माड़ा दर्जा है ओ दित्ता गया है बेमुख नूं। बेमुखां दे वास्ते सतगुरु अर्जन देव सच्चे पातशाह जी ने माज राग दे विच फरमाया है। सतगुरु अर्जन देव जी लिखदे ने परमेसर ते भुल्लिआं व्यापन सबे रोग बेमुख होए राम ते लगन जन्म वियोग। सतगुरु अर्जन जी फरमान करदे ने कि परमेसर तों जिहड़ा भुल जांदा है ओनू वड्डे वड्डे रोग व्यापदे ने, ਤੇ ਜਿਹੜਾ ਬੇਮੁਖ ਹੋ ਜਾਂਦਾ ਹੈ ਰਾਮ ਤੋਂ ਭਾਵ ਕੇ ਪਰਮੇਸ਼ਰ ਤੋਂ, ਲੱਗਣ ਜਨਮ ਵਿਯੋਗ ਹੈ, ਐਸੇ ਵਿਯੋਗਾਂ ਵਾਲੇ ਜਨਮਾਂ ਦੇ ਵਿੱਚ ਉਹਨੂੰ ਭਟਕਣਾ ਪੈਂਦਾ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਸੀ ਕਿ ਚਾਰ ਤਰ੍ਹਾਂ ਦੇ ਮੰਨੇ ਜਾਂਦੇ ਨੇ, ਗੁਰਮੁਖ, ਸਨਮੁਖ, ਮਨਮੁਖ ਤੇ ਬੇਮੁਖ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ ਕਿ ਮੇਰੇ ਸਿੱਖ ਕਈ ਪ੍ਰਕਾਰ ਦੇ ਨੇ, ਪਰਮਤ ਖੰਡਤ, ਇਸ ਤੋਂ ਇਲਾਵਾ ਕਈ ਮੇਰੇ ਸਿੱਖ ਉਹ ਨੇ ਜਿਹੜੇ ਕਿ ਪ੍ਰਾਏ ਮਤਾਂ ਦਾ ਖੰਡਨ ਕਰਦੇ ਨੇ। ਸ਼ਰਧਾ ਦ੍ਰਿੜ ਅਨ ਦ੍ਰਿੜ ਔਰ ਤਾਰੀ, ਕੋਖ ਟੋਰ ਕੋ ਕਰਤ ਉਚਾਰੀ। ਇਸ ਤੋਂ ਇਲਾਵਾ ਸਤਿਗੁਰਾਂ ਨੇ ਵਿਚਾਰਿਆ ਕਿ ਜਿਹੜੇ ਬਹੁਤੇ ਮੇਰੇ ਸਿੱਖ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤੀ ਵੱਡੀ ਦ੍ਰਿੜਤਾ ਦੇ ਨਾਲ ਸ਼ਰਧਾ ਵਸੀ ਹੋਈ ਹੈ। ਕਈ ਬੜੀ ਪੱਕੀ ਦ੍ਰਿੜ ਸ਼ਰਧਾ ਦੇ ਧਾਰਨੀ ਨੇ ਤੇ ਕਈ ਥੋੜੀ ਸ਼ਰਧਾ ਵਾਲੇ ਵੀ ਨੇ, ਕਿਉਂਕਿ ਸਾਰੇ ਦੇ ਸਾਰੇ ਸਿੱਖ ਕਦੇ ਵੀ ਇੱਕੋ ਜਿਹੇ ਹੋ ਨਹੀਂ ਸਕਦੇ। ਕਈ ਪੱਕੀ ਸ਼ਰਧਾ ਹਿਰਦੇ ਦੇ ਵਿੱਚ ਧਾਰਨ ਵਾਲੇ ਨੇ ਤੇ ਕਈ ਕੱਚੀ ਸ਼ਰਧਾ ਵਾਲੇ ਨੇ, ਜਿਨ੍ਹਾਂ ਦੀ ਬਹੁਤੀ ਸ਼ਰਧਾ ਨਹੀਂ ਪਰ ਥੋੜੀ ਜ਼ਰੂਰ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਇਹ ਵੀ ਵਿਚਾਰਿਆ, ਕੋ ਕਠੋਰ ਕਰਤ ਉਚਾਰੀ, ਕਈ ਕਈ ਐਸੇ ਨੇ ਜਿਹੜੇ ਕਿ ਬੜੇ ਕਠੋਰ ਨੇ ਤੇ ਕਠੋਰ ਹੀ ਸ਼ਬਦ ਬੋਲਦੇ ਨੇ, ਉਹ ਬੜੇ ਕੌੜੇ ਸ਼ਬਦ ਵੀ ਬੋਲਦੇ ਨੇ। ਜਿਸ ਤਰ੍ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮਾਰੂ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਭਾਵ ਕਿ ਇਸ ਦੁਨੀਆ ਰੂਪੀ ਰੁੱਖ ਦੇ ਵਿੱਚ ਜੰਤਾਂ ਦੇ ਵਾਂਗ ਜਿਹੜੇ ਸਾਰੇ ਮਨੁੱਖ ਨੇ ਉਹ ਭਾਵੇਂ ਕਿ ਇਕੱਠੇ ਹੀ ਵਸਦੇ ਨੇ, ਪਰ ਸਤਿਗੁਰੂ ਜੀ ਲਿਖਦੇ ਨੇ ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਤੱਤੇ ਬੋਲਦੇ ਨੇ, ਤੱਤੇ ਤੋਂ ਭਾਵ ਹੈ ਕਠੋਰ ਤੇ ਫਿੱਕਾ ਬੋਲਣਾ, ਤੇ ਸਤਿਗੁਰੂ ਜੀ ਵੀ ਲਿਖਦੇ ਨੇ ਇੱਕ ਬੋਲਣ ਮਿੱਠੇ, ਪਰ ਐਸੇ ਵੀ ਇਹਨਾਂ ਦੇ ਵਿੱਚ ਹੀ ਨੇ ਜਿਹੜੇ ਕਿ ਬੜਾ ਮਿੱਠਾ ਬੋਲਦੇ ਨੇ, ਕਠੋਰ ਨਹੀਂ ਬੋਲਦੇ, ਫਿੱਕਾ ਨਹੀਂ ਬੋਲਦੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ ਕਿ ਜਿਹੜੇ ਅਣਖੀ ਨੇ, ਜਿਹੜੇ ਜ਼ਰਾ ਜਿੰਨੀ ਵੀ ਕਿਸੇ ਦੀ ਗੱਲ ਨੂੰ ਸਹਾਰਦੇ ਨਹੀਂ ਹਨ, ਜਿਹੜੇ ਕਿ ਕਠੋਰ ਬੋਲਦੇ ਨੇ, ਜੇਕਰ ਮੇਰੇ ਮਸੰਦ ਉਹਨਾਂ ਦੇ ਕੋਲ ਜਾਣਗੇ ਤੇ ਉਹ ਫਿਰ ਲਿਹਾਜ਼ ਨਹੀਂ ਕਰਨਗੇ, ਉਹ ਕਠੋਰ ਬੋਲਣਗੇ, ਉਹ ਜ਼ਰਾ ਜਿੰਨੀ ਵੀ ਗੱਲ ਕਿਸੇ ਦੀ ਸਹਾਰਦੇ ਨਹੀਂ ਹਨ। ਇਸ ਕਰਕੇ ਜਦੋਂ ਮੇਰੇ ਮਸੰਦ ਐਸੇ ਜਿਹੜੇ ਦੁਰਾਚਾਰੀ ਨੇ ਉਹਨਾਂ ਤੋਂ ਮਾਇਆ ਦੀ ਉਗਰਾਹੀ ਕਰਨਗੇ, ਜੇ ਉਹ ਦੇਣ ਦੇ ਵਿੱਚ ਸਮਰੱਥ ਨਹੀਂ ਹੋਣਗੇ ਤੇ ਫਿਰ ਕਠੋਰ ਇਹਨਾਂ ਨੂੰ ਬੋਲਣਗੇ। ਇੱਥੋਂ ਤੱਕ ਹੋ ਜਾਵੇਗਾ ਕਿ ਮੇਰੇ ਤੇ ਸ਼ਰਧਾ ਨੂੰ ਛੱਡ ਦੇਣਗੇ ਕਿ ਸਾਡਾ ਗੁਰੂ ਕਾਹਦਾ ਹੈ ਜਿਹੜਾ ਕਿ ਜ਼ਬਰਦਸਤੀ ਆਪਣੇ ਮਸੰਦਾਂ ਨੂੰ ਭੇਜ ਭੇਜ ਕੇ ਸਾਡੇ ਤੋਂ ਮਾਇਆ ਦੀ ਉਗਰਾਹੀ ਕਰਾ ਰਿਹਾ। ਇਸ ਕਰਕੇ ਸ਼ਰਧਾ ਤੋਂ ਹੀ ਨੇ ਮੇਰੇ ਸਿੱਖ ਹੋ ਜਾਣਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਆ ਰਹੀਆਂ ਨੇ। ਬਸੀ ਮਸੰਦਣ ਸੰਗਤ ਰਹੀ ਤੋ ਸਿੱਖੀ ਨਿਭ ਜਗ ਨਹੀਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜੇਕਰ ਸਾਰੀ ਦੀ ਸਾਰੀ ਸੰਗਤ ਇਸੇ ਤਰੀਕੇ ਦੇ ਨਾਲ ਮਸੰਦਾਂ ਦੇ ਵਸ ਦੇ ਵਿੱਚ ਹੀ ਪਈ ਰਹੀ ਤੇ ਫਿਰ ਜਿਹੜੀ ਸਿੱਖੀ ਹੈ ਨਾ, ਇਹ ਜਗ ਦੇ ਵਿੱਚ ਦੂਰ ਤੱਕ ਨਿਭੇਗੀ ਨਹੀਂ। ਭਾਵ ਕਿ ਜਿਹੜੇ ਸਿੱਖ ਨੇ ਉਹ ਬੇਸ਼ਰਧ ਹੋ ਜਾਣਗੇ, ਸ਼ਰਧਾ ਤੋਂ ਖਾਲੀ ਹੋ ਜਾਣਗੇ, ਕਿਉਂਕਿ ਮਸੰਦਾਂ ਨੇ ਕਰਤੂਤਾਂ ਹੀ ਐਸੀਆਂ ਕਰਨੀਆਂ ਨੇ। ਹਮ ਸਰੀਰ ਲਗ ਗੁਰੂ ਰਹੇ ਹੈ, ਸੁਧ ਸੰਗਤ ਕੀ ਸਦਾ ਲਹੇ ਹੈ। ਭਾਵ ਕੇ ਮੇਰਾ ਸਰੀਰ ਹੈ, ਮੈਂ ਸਾਰੀ ਸੰਗਤ ਦਾ ਗੁਰੂ ਬਣ ਕੇ ਬੈਠਾ ਹੋਇਆ, ਇਸ ਕਰਕੇ ਮੈਂ ਸਾਰੀ ਸੰਗਤ ਦੀ ਸੁਧ ਵੀ ਲੈਣੀ ਹੈ, ਉਹਦੀ ਖਬਰ ਸਾਰ ਵੀ ਲੈਣੀ ਹੈ। ਭਾਵ ਕੇ ਸਤਿਗੁਰੂ ਜੀ ਵਿਚਾਰਦੇ ਨੇ ਮੇਰਾ ਫਰਜ਼ ਬਣਦਾ ਕਿ ਜਿਹੜੀ ਸੰਗਤ ਮੈਨੂੰ ਗੁਰੂ ਪ੍ਰਵਾਨ ਕਰਦੀ ਹੈ, ਮੈਂ ਉਹਨਾਂ ਦੀ ਖਬਰ ਸਾਰ ਲਵਾਂ। ਇਸ ਬਿਦ ਹਮਰੇ ਰਹੇ ਪਿਛਾਰੀ, ਨਿਰਪੈ ਹੋਏ ਦੁੱਖ ਦੇ ਪੁੰਨ ਪਾਰੀ। ਪਰ ਸਤਿਗੁਰੂ ਜੀ ਵਿਚਾਰਦੇ ਨੇ ਜਿੰਨਾ ਚਿਰ ਮੈਂ ਸਰੀਰਕ ਤੌਰ ਦੇ ਉੱਤੇ ਮਾਤ ਲੋਕ ਦੇ ਉੱਤੇ ਮੌਜੂਦ ਹਾਂ, ਉਹਨਾਂ ਚਿਰ ਤੱਕ ਮੈਂ ਆਪਣੀ ਸੰਗਤ ਨੂੰ ਸੰਭਾਲ ਸਕਦਾ, ਪਰ ਮੇਰੇ ਜਾਣ ਤੋਂ ਪਿੱਛੋਂ, ਭਾਵ ਕਿ ਮੇਰੇ ਸਰੀਰ ਛੱਡਣ ਤੋਂ ਬਾਅਦ, ਇਹ ਮਸੰਦ ਨਿਰਭੈ ਹੋ ਜਾਣਗੇ, ਬਿਲਕੁਲ ਨਿਡਰ ਹੋ ਜਾਣਗੇ। ਜਿਨ੍ਹਾਂ ਨੂੰ ਕੋਈ ਡਰ ਰਹੇਗਾ ਨੀ, ਫਿਰ ਦੇਹ ਦੁੱਖ ਭਾਰੇ, ਫਿਰ ਇਹ ਬਹੁਤੇ ਜ਼ਿਆਦਾ ਜਿਹੜੇ ਮਸੰਦ ਨੇ ਬਹੁਤੇ ਜ਼ਿਆਦਾ ਭਾਰੇ ਦੁੱਖ ਸੰਗਤਾਂ ਨੂੰ ਦੇਣਗੇ। इन ते संगत सर्ब छुरावे दे सिख कार आप ही आवे। हुण सतगुरु गोविंद सिंह जी विचारदे ने कि मैनू चाहीदा कि इन्हां दे चुंगल दे विचों मसंदां दे चुंगल दे विचों मैं सारी संगत नूं रिहा करवा देवां, छुड़वा देवां इन्हां दे कोलों सारी संगत नूं, दे सिख कार आप ही आवे। सतगुरु जी विचारदे ने कि मैं ऐसा नियम लागू कर दिया कि मसंद प्रथा नूं खत्म कर दिया, जिहड़े सिख ने ओह अपने आप ही गुरु दी उगराही आण के अर्पण करिया करन। इम चितवत बीत्यो कित काला सदा संगत आए बिसाला। ग्रंथाकार भाई संतोख सिंह जी लिखदे ने सतगुरु सच्चे पातशाह जी इसे तरह दियां विचारां करदे रहिंदे ने कि मैनूं चाहीदा मसंद प्रथा नूं बंद कर देवां, अपने आप ही सिख उगराही गुरु घर दे विच पुजाया करन। पर कवि जी लिखदे ने काफी सारा समां लंघ गया, संगतां सतगुरां दे दरबार दे विच आउंदियां रहियां ज्यादा तों ज्यादा। बड़ी मात यार गुजरी पास चेतो यादक कह अरदास। जदों चेतो दे नाल वार्तालाप होया सी ते चेतो ने बड़ा बुरा मनाया सी, फिर चेतो मसंद माता गुजरी जी दे कोल पहुंचे ते फिर उन्हें चेतो मसंद ने माता जी दे चरणा दे विच बेनतियां कीतियां। गुर की बैस बाल बुद्ध है निठर मसंदन को बच कह। चेतो मसंद अपने नाल दे मसंदा साथियों नूं लैके माता गुजरी जी दे कोल पहुंचे, कहिंदा हथ जोड़ के कि माता जी सतगुरां दी उम्र बालकां वाली है ते माता जी उन्हां दी जिहड़ी बुद्धि है ना ओह वी बच्चियां वर्गी है। निठर मसंदन को बच कह, माता जी बड़े कठोर जिहड़े शब्द ने ना ओह सतगुरु जी सारे मसंदा दे वास्ते वरतदे ने। जिन अधीन है संगत सारी बेगर मसंद सो देह बेकारी। कहिंदे ने माता जी तुसी जानदे हो कि सारी जिहड़ी संगत है ਉਹ ਮਸੰਦਾਂ ਦੇ ਅਧੀਨ ਹੈ, ਇਸ ਕਰਕੇ ਜੇਕਰ ਮਸੰਦ ਵਿਗੜ ਗਏ ਤੇ ਫੇਰ ਉਹ ਸਾਰੀ ਸੰਗਤ ਨੂੰ ਵੀ ਵਿਗਾੜ ਦੇਣਗੇ। ਯਾਂ ਤੇ ਤੁਮ ਸੁਤ ਕੋ ਸਮਝਾਵੋ ਚਹੁ ਦਿਸ਼ਨ ਮੈਂ ਨਹੀਂ ਵਿਗਾਰੋ। ਚੇਤੋ ਮਸੰਦ ਮਾਤਾ ਗੁਜਰੀ ਜੀ ਨੂੰ ਕਹਿੰਦਾ ਇਸ ਕਰਕੇ ਮਾਤਾ ਜੀ ਆਪਣੇ ਪੁੱਤਰ ਸਤਿਗੁਰੂ ਨੂੰ ਤੁਹਾਨੂੰ ਚਾਹੀਦਾ ਕਿ ਸਮਝਾਵੋ, ਕਿਉਂਕਿ ਚਹੁੰ ਦਿਸ਼ਨ ਮੈਂ ਨਹੀਂ ਵਿਗਾਰੋ, ਚਾਰੇ ਪਾਸਿਓ ਹਰ ਇੱਕ ਦੇ ਨਾਲ ਵਿਗਾੜਨੀ ਚੰਗੀ ਗੱਲ ਨਹੀਂ ਹੈ। ਮਾਤਾ ਜੀ ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਹੈ, ਹਿੰਦੁਸਤਾਨ ਦਾ ਮਾਲਕ, ਉਹਦੇ ਨਾਲ ਵੈਰ ਵਧਾਇਆ ਹੋਇਆ, ਦੂਸਰੇ ਪਾਸੇ ਪਹਾੜੀ ਰਾਜੇ ਨੇ, ਉਹਨਾਂ ਦੇ ਨਾਲ ਵੀ ਰਸੂਖ ਨਹੀਂ ਹੈ, ਉਹਨਾਂ ਦੇ ਨਾਲ ਵੀ ਵਿਗਾੜ ਪਾਇਆ ਹੋਇਆ ਤੇ ਇਸ ਵੇਲੇ ਵੱਡੇ ਵੱਡੇ ਮਸੰਦਾਂ ਦੇ ਨਾਲ ਵੀ ਉਹ ਬਣਾ ਕੇ ਨਹੀਂ ਰੱਖਦੇ, ਇਸ ਕਰਕੇ ਹਰ ਇੱਕ ਤਰਫੋਂ ਵਿਗਾੜ ਪੈਦਾ ਕਰਨਾ ਚੰਗੀ ਗੱਲ ਨਹੀਂ ਹੈ। ਚੇਤੋ ਮਸੰਦ ਕਹਿੰਦਾ ਮਾਤਾ ਜੀ ਸਤਿਗੁਰਾਂ ਨੂੰ ਜਰਾ ਸਮਝਾਓ।
ਕਰਬੋ ਗੁਰੂ ਮਸੰਦਣ ਹਾਥ ਨਾਥ ਬਣਾਏ ਨਿਵਾਵੇਂ ਮਾਥ।
ਚੇਤੋ ਕਹਿੰਦਾ ਕਿ ਮਾਤਾ ਜੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਕਿਸੇ ਨੂੰ ਗੁਰੂ ਕਰਨਾ ਇਹ ਮਸੰਦਾਂ ਦੇ ਹੱਥ ਵਿਚ ਹੈ, ਭਾਵ ਕਿ ਮਸੰਦ ਹੀ ਗੁਰੂ ਨੂੰ ਸਥਾਪਿਤ ਕਰਦੇ ਨੇ, ਮਸੰਦ ਬਣਾਉਂਦੇ ਨੇ ਨਾਥ ਆਪਣਾ ਸਵਾਮੀ ਤੇ ਫਿਰ ਸਿਰਾਂ ਨੂੰ ਨਿਵਾਉਂਦੇ ਨੇ।
ਸੋਈ ਗੁਰੂ ਪੁਜੈ ਤਿਸ ਆਏ ਗਣ ਮਸੰਦ ਜਿਹ ਸੀਸ ਨਿਵਾਏ।
ਮਾਤਾ ਜੀ ਉਹੀ ਗੁਰੂ ਸਿੱਧ ਹੁੰਦਾ ਹੈ ਜਿਹਨੂੰ ਮਸੰਦ ਪੂਜਦੇ ਨੇ, ਜਿਹਦੇ ਚਰਨਾਂ ਦੇ ਉੱਤੇ ਬਹੁਤੇ ਸਾਰੇ ਮਸੰਦ ਸਿਰ ਨਵਾ ਦਿੰਦੇ ਨੇ, ਉਹੀ ਗੁਰੂ ਸਿੱਧ ਹੋ ਜਾਂਦਾ।
ਪੂਰਵ ਗੁਰ ਨਹੀਂ ਕਿਨੋਂ ਬਿਗਾਰੇ ਰਹੇ ਮਸੰਦਨ ਕੇ ਅਨੁਸਾਰੇ।
ਮਾਤਾ ਜੀ ਤੁਸੀਂ ਜਾਣਦੇ ਹੋ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਨੇ ਉਹਨਾਂ ਨੇ ਕਦੇ ਵੀ ਮਸੰਦਾਂ ਦੇ ਨਾਲ ਵਿਗਾੜੀ ਨਹੀਂ ਹੈ, ਸਾਰੇ ਮਸੰਦਾਂ ਦੇ ਅਨੁਸਾਰ ਹੀ ਗੁਰੂ ਚੱਲਦੇ ਰਹੇ, ਜੋ ਮਸੰਦ ਕਰਦੇ ਰਹੇ ਸੋ ਪ੍ਰਵਾਨ ਸੀ।
ਜਿਸ ਕੋ ਚਾਹਤ ਰਹੇ ਪੁਜਾਵਤ ਸਭ ਗੁਰ ਬਾਂਸ ਗੁਰੂ ਕਹਿ ਲਾਵਤ।
ਚੇਤੋ ਕਹਿੰਦਾ ਕਿ ਜਿਹਨੂੰ ਮਸੰਦਾ ਨੇ ਪੂਜਿਆ, ਉਹੀ ਆਖਰਕਾਰ ਗੁਰੂ ਸਿੱਧ ਹੋਇਆ। ਸਭ ਗੁਰ ਬੰਸ਼ ਗੁਰੂ ਕਹਿਲਾਵਤ, ਜੇਕਰ ਐਸਾ ਨਾ ਹੁੰਦਾ ਤੇ ਫੇਰ ਸਾਰੀ ਗੁਰੂਆਂ ਦੀ ਵੰਸ਼ ਹੀ ਗੁਰੂ ਕਹਿਲਾਉਂਦੀ। ਕਹਿੰਦਾ ਹੈ ਚੇਤੋ ਮਸੰਦ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਬਾ ਬਕਾਲੇ ਕਹਿ ਦਿੱਤਾ ਸੀ, ਉਸ ਵੇਲੇ ਮਾਤਾ ਜੀ ਬੜਾ ਝਮੇਲਾ ਪੈਦਾ ਹੋ ਗਿਆ, ਕਿਉਂਕਿ ਇਤਿਹਾਸ ਤੋਂ ਤੁਸੀਂ ਜਾਣੋ ਹੋ 22 ਜਿਹੜੇ ਗੁਰੂ ਵੰਸ਼ ਸੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਕਹਿਵਾਉਣਾ ਸ਼ੁਰੂ ਕਰ ਦਿੱਤਾ। ਭਾਵ ਕੇ ਮਸੰਦ ਕਹਿਣ ਦਾ ਯਤਨ ਕਰਦਾ ਕਿ ਉਸ ਵੇਲੇ ਬਹੁਤਿਆਂ ਮਸੰਦਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਦੇ ਸਿਰ ਨਿਵਾਇਆ ਤੇ ਉਹ ਗੁਰੂ ਸਥਾਪਿਤ ਹੋ ਗਏ, ਉਹ ਗੁਰੂ ਸਿੱਧ ਹੋ ਗਏ। ਨਹੀਂ ਤੇ ਜੇ ਐਸਾ ਨਾ ਹੁੰਦਾ ਤੇ ਕਹਿੰਦਾ ਫਿਰ 22 ਜਿਹੜੇ ਗੁਰੂ ਨੇ ਨਾ ਉਹ ਇਸੇ ਤਰ੍ਹਾਂ ਬਣੇ ਹੀ ਰਹਿਣੇ ਸੀ, ਕਦੇ ਉਹਨਾਂ ਦਾ ਖਾਤਮਾ ਨਹੀਂ ਸੀ ਹੋਣਾ। ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਮਸੰਦ ਮਾਤਾ ਜੀ ਨੂੰ ਡਰਾਉਣ ਦਾ ਯਤਨ ਕਰਦਾ। ਇਮ ਰੁਖ ਫਿਰੇ ਰਹਿਤ ਨਹੀਂ ਮੇਲ, ਦੇਣ ਲੈਣ ਹਿਤ ਨਹਿਣ ਸਕੇਲਾ। ਹੁਣ ਮਸੰਦ ਕਹਿੰਦਾ ਕਿ ਸਤਿਗੁਰੂ ਜੀ ਤੇ ਮਸੰਦਾਂ ਤੋਂ ਆਪਣੇ ਰੁੱਖ ਨੂੰ ਫੇਰ ਕੇ ਰੱਖਦੇ ਨੇ, ਨਹੀਂ ਮਿਲਣਾ ਆਪਣੇ ਨਾਲ ਮਿਲਾਪ ਨਹੀਂ ਕਰਦੇ। ਦੇਣ ਲੈਣ ਹਿਤ ਨਹੀਂ ਸਕੇਲਾ, ਭਾਵ ਕਿ ਗੁਰੂ ਜੀ ਮਸੰਦਾਂ ਦੇ ਨਾਲ ਰੁੱਖ ਫੇਰੀ ਰੱਖਦੇ ਨੇ, ਮਿਲਾਪ ਨਹੀਂ ਕਰਦੇ। ਸਿਰੋਪਾ ਦੇਣ ਤੇ ਪੇਟਾ ਲੈਣ ਵਾਸਤੇ ਮਸੰਦਾਂ ਨੂੰ ਇਕੱਤਰ ਨਹੀਂ ਕਰਦੇ। ਇਸ ਤੁਕ ਦਾ ਗਿਆਨੀ ਸੱਜਣ ਇੱਕ ਹੋਰ ਵੀ ਅਰਥ ਇਸ ਤਰ੍ਹਾਂ ਲਾਉਂਦੇ ਨੇ ਕਿ ਜੇ ਇਹ ਮਸੰਦ ਮੂੰਹ ਫੇਰੀ ਰੱਖਣਗੇ ਤਾਂ ਮੇਲੇ ਨਹੀਂ ਹੋਣਗੇ ਤੇ ਗੁਰੂ ਜੀ ਨੂੰ ਪੇਟਾ ਦੇਣ ਤੇ ਸਰੋਪਾ ਲੈਣ ਲਈ ਸੰਗਤਾਂ ਇਕੱਤਰ ਨਹੀਂ ਕਰਨਗੇ। ਕੇਮਨ ਨਿਰਬਾਹ ਹੋਏ ਗੋ ਐਸੇ, ਰਹਿ ਮਸੰਦਨ ਸੋ ਅਬ ਜੈਸੇ। ਮਾਤਾ ਜੀ ਜੇਕਰ ਇਸੇ ਤਰ੍ਹਾਂ ਰਿਹਾ ਤੇ ਫਿਰ ਕਿਵੇਂ ਨਿਰਬਾਹ ਹੋਵੇਗਾ। ਰਹਿ ਮਸੰਦਨ ਸੋ ਅਬ ਜੈਸੇ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਹੁਣ ਮਸੰਦਾਂ ਦੇ ਨਾਲ ਰਹਿੰਦੇ ਨੇ, ਜੇਕਰ ਇਸੇ ਤਰ੍ਹਾਂ ਹੀ ਰਹੇ ਤੇ ਫੇਰ ਮਾਤਾ ਜੀ ਜਿਹੜੀ ਕਾਰ ਹੈ ਨਾ ਉਹ ਰੁਕ ਜਾਏਗੀ। ਭਾਵ ਕੇ ਇਸ ਤਰ੍ਹਾਂ ਨਿਰਵਾਹ ਹੋ ਨਹੀਂ ਸਕਦਾ। ਕਿਸ ਤਰੀਕੇ ਦੇ ਨਾਲ? ਉਸ ਵੇਲੇ ਮਸੰਦਾਂ ਨੇ ਮਾਤਾ ਜੀ ਨੂੰ ਆਖਿਆ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ।
ਕਾਰਵਾਈ ਮਸੰਦਾਂ ਦੀ ਪਈ ਟਿੱਲੀ, ਵਿੱਚੇ ਵਿੱਚ ਪੈੜੇ ਖੁਣ ਸੌਣ ਲੱਗੇ, ਮਹਿਲਾਂ ਵਿੱਚ ਮਾਤਾ ਪਾਸ ਜਾ ਕੇ ਜੀ ਚੇਤੇ ਉਹਨਾਂ ਦੇ ਤਾਈ ਡਰਾਉਣ ਲੱਗੇ। ਤੁਸੀਂ ਮਾਤਾ ਜੀ ਗੁਰਾਂ ਨੂੰ ਵਰਜ ਲਵੋ, ਬਣੀ ਮੌਜ ਨੂੰ ਹੈਣ ਉਡਾਉਣ ਲੱਗੇ। ਵੇਖੋ ਭੂਏ ਕੀਤੇ ਜੱਟ ਬੂਟ ਸਾਰੇ, ਉਹ ਨਿਤ ਫਸਾਦ ਖਿੰਡਾਉਣ ਲੱਗੇ। ਜਾ ਰਾਜਿਆਂ ਦੇ ਨਿਤ ਵਿੱਚ ਪਿੰਡਾਂ, ਲੁੱਟ ਮਾਰ ਅੜਬੰਗੇ ਕਰਾਉਣ ਲੱਗੇ। ਇਹ ਲੋਕ ਗਵਾਰ ਮੁਖ ਤਿਆਰ ਕਰਕੇ, ਸ਼ੋਰ ਦੇਸ਼ ਦੇ ਵਿੱਚ ਉਠਾਉਣ ਲੱਗੇ। ਬਾਦਸ਼ਾਹ ਸੁਣੇ ਬਨ ਖੜੇ ਸਾਰੇ, ਵਿੱਚ ਸ਼ਾਹੀ ਦੇ ਗਦਰ ਮਚਾਉਣ ਲੱਗੇ। ਇਹਨਾਂ ਭੂਤਾਂ ਦਾ ਵਿਗੜਨਾ ਕੀ ਪਿੱਛੋਂ, ਇਹ ਐਵੇਂ ਫਸਾਦ ਪਵਾਉਣ ਲੱਗੇ। ਨਾਲੇ ਗੁਰਾਂ ਤਾਈ ਚੰਡੀ ਪਈ ਪੁੱਠੀ, ਤਾਈ ਇਹ ਪੁੱਠੇ ਕੰਮ ਕਰਾਉਣ ਲੱਗੇ। ਤੁਸੀਂ ਸਿਆਣੇ ਹੁਣੇ ਬੰਦੋਬਸਤ ਕਰੋ, ਨਹੀਂ ਤਾਂ ਗੁਰੂ ਜੀ ਗੱਦੀ ਗਵਾਉਣ ਲੱਗੇ। ਸਾਹਿਬ ਜ਼ਾਦੇ ਜੀ ਨੂੰ ਗੱਦੀ ਦੇ ਦਈਏ, ਇਹ ਰਮਜਾਂ ਨਾਲ ਸਮਝਾਉਣ ਲੱਗੇ। ਮੰਦ ਮਤੀ ਮਸੰਦ ਕਰਤਾਰ ਸਿੰਘਾ, ਜੜ ਆਪਣੀ ਆਪ ਪਟਾਉਣ ਲੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਸੰਦ ਕਹਿੰਦੇ ਨੇ ਕਿ ਮਾਤਾ ਜੀ ਸਤਿਗੁਰਾਂ ਨੂੰ ਤੇ ਚੰਡੀ ਪੁੱਠੀ ਪੈ ਗਈ ਹੈ, ਇਹ ਤੇ ਪੁੱਠੇ ਕੰਮ ਕਰਨ ਲੱਗ ਪਏ ਨੇ। ਮਸੰਦ ਸਲਾਹ ਦਿੰਦੇ ਨੇ, ਮਾਤਾ ਜੀ ਸਾਹਿਬਜ਼ਾਦੇ ਜੀ ਨੂੰ ਗੁਰਗੱਦੀ ਦੇ ਉੱਤੇ ਬਿਠਾ ਦੀਏ, ਜੇਕਰ ਇਸੇ ਤਰ੍ਹਾਂ ਇਹ ਕਰਦੇ ਰਹਿ ਤੇ ਫਿਰ ਚੰਗਾ ਨਹੀਂ ਰਹਿਣਾ। ਕਵੀ ਜੀ ਲਿਖਦੇ ਨੇ ਕਿ ਮੰਦ ਮਤੀ ਵਾਲੇ ਮਸੰਦ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗੇ ਨੇ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਫਰਮਾਨ ਆਉਂਦਾ ਕਿ ਮਾਤਾ ਜੀ ਨੇ ਸਵੈਮ ਸਤਿਗੁਰਾਂ ਨੂੰ ਆਖਿਆ ਕਿ ਮੈਂ ਸਾਹਿਬਜ਼ਾਦੇ ਨੂੰ ਗੁਰਗੱਦੀ ਦੇ ਉੱਤੇ ਬਿਠਾ ਦੇਵਾਂਗੀ,
ਪਰ ਮਾਤਾ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਨਹੀਂ ਜਾਂਦਾ, ਗੁਰੂ ਸਵੈਮ ਗੁਰਗੱਦੀ ਦੇ ਉੱਤੇ ਬੈਠਦਾ ਹੈ ਜਾਂ ਉਸ ਤੋਂ ਪਹਿਲਾਂ ਗੁਰੂ ਉਸ ਨੂੰ ਬਿਠਾਉਂਦਾ ਹੈ। ਕੋਈ ਦੁਨੀਆਂ ਦੀ ਤਾਕਤ ਇਹ ਨਹੀਂ ਹੈ ਕਿ ਗੁਰੂ ਨੂੰ ਗੱਦੀ ਤੋਂ ਲਾ ਦੇਵੇ ਜਾਂ ਬਿਠਾ ਦੇਵੇ, ਕਿਉਂਕਿ ਇਤਿਹਾਸ ਦੇ ਵਿੱਚ ਵੀ ਪ੍ਰਮਾਣ ਆਉਂਦਾ ਹੈ। ਇੱਕ ਤੇ ਪੰਥ ਪ੍ਰਕਾਸ਼ ਲਿਖਿਆ ਹੋਇਆ ਗਿਆਨੀ ਗਿਆਨ ਸਿੰਘ ਨੇ, ਇਸ ਤੋਂ ਇਲਾਵਾ ਇੱਕ ਪੰਥ ਪ੍ਰਕਾਸ਼ ਲਿਖਿਆ ਹੋਇਆ ਰਤਨ ਸਿੰਘ ਜੀ ਨੇ। ਰਤਨ ਸਿੰਘ ਨੇ ਜਿਹੜਾ ਪੰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਲਿਖਿਆ, ਉਹ ਲਿਖਦੇ ਨੇ, ਜਿਸ ਦਿਨ ਤੇ ਚੰਡੀ ਜਗਵਾਈ ਚੰਡੀ ਕੋਪ ਕਰ ਉਲਟੀ ਆਈ, ਪਾਤ ਸਾ ਸੇਤੀ ਚੁੱਕਿਓ ਬੈਰ, ਸੋ ਮਾਰੇਗੇ ਸਭ ਹੈਣ ਕੈਰ, ਆਪ ਮਿਲ ਸਭ ਹਨ ਕੀਓ ਉਪਾਇਓ, ਜੁਝਾਰ ਸਿੰਘ ਦਿਓ ਟਿੱਕੇ ਬਹਾਇਓ। ਭਾਵ ਕੇ ਜੁਝਾਰ ਸਿੰਘ ਨੂੰ ਗੁਰਗੱਦੀ ਤੇ ਉੱਤੇ ਬਿਠਾਉਣ ਦਾ ਵਿਚਾਰ ਮਸੰਦਾ ਨੇ ਦਿੱਤਾ ਸੀ। ਇਹ ਰਤਨ ਸਿੰਘ ਜੀ ਲਿਖਦੇ ਨੇ ਪੰਥ ਪ੍ਰਕਾਸ਼ ਦੇ ਵਿੱਚ, ਇਹ ਪੰਥ ਪ੍ਰਕਾਸ਼ ਰਤਨ ਸਿੰਘ ਦਾ ਲਿਖਿਆ ਹੋਇਆ। ਔਰ ਇਸ ਤੋਂ ਇਲਾਵਾ ਜਿਹੜਾ ਜ਼ਿਆਦਾ ਮਸ਼ਹੂਰ ਪੰਥ ਪ੍ਰਕਾਸ਼ ਹੈ ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਸੰਦਾ ਨੇ ਮਾਤਾ ਜੀ ਨੂੰ ਆਖਿਆ ਕਿ ਪਹਿਲਾਂ ਤੇ ਸਮਝਾਓ, ਪਰ ਜੇਕਰ ਨਹੀਂ ਸਮਝਦੇ ਤੇ ਫਿਰ ਤੁਸੀਂ ਗੁਰਗੱਦੀ ਕਿਸੇ ਸਾਹਿਬਜ਼ਾਦੇ ਨੂੰ ਦੇ ਦਿਓ, ਕਿਉਂਕਿ ਜੇਕਰ ਇਹਨਾਂ ਦੇ ਕੋਲ ਗੁਰਿਆਈ ਰਹੀ ਤੇ ਫਿਰ ਗੁਰਿਆਈ ਚੱਲੇਗੀ। ਸੁਣ ਮਾਤਾ ਤਿੰਨ ਕੋ ਲੱਖ ਸਾਚੇ, ਪੁੱਤਰ ਨਿਕਟ ਹੋਏ ਗਿਰਾਇਓ ਬਾਚੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਦੀ ਆਖੀਆਂ ਹੋਈਆਂ ਗੱਲਾਂ ਦੇ ਵਿੱਚ ਮਾਤਾ ਜੀ ਆ ਗਏ ਤੇ ਫਿਰ ਆਪਣੇ ਪੁੱਤਰ ਨੂੰ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਨੇ ਸਮਝਾਉਣ ਦਾ ਯਤਨ ਕੀਤਾ। ਚੌਂ ਦਿਸ਼ ਮੈਂ ਸਿੱਖ ਸੇਵਕ ਬ੍ਰਿੰਦ, ਕੋ ਸਮੀਪ ਕੋ ਦੂਰ ਬਿਲੰਦ। ਮਾਤਾ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਬਹੁਤੇ ਸਾਰੇ ਸਿੱਖ ਸੇਵਕ ਵੱਸਦੇ ਨੇ, ਕਈ ਦੂਰ ਰਹਿੰਦੇ ਨੇ ਤੇ ਕਈ ਮਾਤਾ ਜੀ ਕਹਿੰਦੇ ਨੇ ਨੇੜੇ ਰਹਿੰਦੇ ਨੇ। ਕੋ ਪ੍ਰੇਮੀ ਦਰਸ਼ਨ ਹਿਤ ਆਵੇ, ਨਾਤੁਰ ਕਾਰ ਜੋ ਗੁਰ ਅਰ ਪਾਵੇ। ਮਾਤਾ ਜੀ ਕਹਿੰਦੇ ਨੇ ਕਿ ਕੋਈ ਕੋਈ ਪ੍ਰੇਮੀ ਦਰਸ਼ਨ ਵਾਸਤੇ ਆਉਂਦਾ ਹੈ ਤੇ ਆਪਣੀ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਰੱਖਦਾ, ਨਾਤਰ ਕਾਰ ਜੋ ਗੁਰੂ ਅਰ ਪਾਵੇ, ਨਹੀਂ ਤੇ ਬਾਕੀ ਦੇ ਜਿਹੜੇ ਸਿੱਖ ਨੇ ਜਿਹੜੇ ਦੂਰ ਦੁਰਾਡੇ ਰਹਿੰਦੇ ਨੇ ਉਹ ਗੁਰੂ ਦੇ ਨਿਮਿਤ ਆਪਣੇ ਉਗਰਾਹੀ ਨੂੰ ਇਕੱਠਾ ਕਰਕੇ ਘਰਾਂ ਦੇ ਵਿੱਚ ਰੱਖ ਛੱਡਦੇ ਨੇ। ਸੋ ਸਭ ਸੰਚੈ ਕਰੈ ਮਸੰਦ, ਦੇਸ਼ ਬਦੇਸ਼ਣ ਦੂਰ ਬਿਲੰਦ। ਜਿਹੜੇ ਦੂਰ ਰਹਿੰਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੀ ਇਕੱਠੀ ਕੀਤੀ ਹੋਈ ਜਿਹੜੀ ਮਾਇਆ ਹੈ ਉਸ ਨੂੰ ਸੱਚੇ ਪਾਤਸ਼ਾਹ ਜੀ ਮਸੰਦ ਹੀ ਇਕੱਠਾ ਕਰਕੇ ਲਿਆਉਂਦੇ ਨੇ। ਆਪਣੋ ਖਾਣ ਪਾਣ ਪੀ ਕਰੈ, ਅਪਰ ਲਿਆਏ ਤੁਮ ਆਗੈ ਤਰੈ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਆਪਣਾ ਖਾਣ ਪਾਣ ਵੀ ਤੋੜਦੇ ਨੇ ਮਾਇਆ ਤੋਂ। ਮਾਤਾ ਜੀ ਦਾ ਕਹਿਣ ਤੋਂ ਭਾਵ ਹੈ ਕਿ ਮੈਨੂੰ ਪਤਾ ਹੈ ਕਿ ਥੋੜੀ ਬਹੁਤੀ ਗੁਰੂ ਦੀ ਕਾਰ ਨੂੰ ਚੁਰਾ ਲੈਂਦੇ ਨੇ, ਖਾ ਲੈਂਦੇ ਨੇ, ਕਰੋ ਅਪਰ ਲਿਆਏ ਤੁਮ ਆਗੈ ਤਰੈ। ਪਰ ਸੱਚੇ ਪਾਤਸ਼ਾਹ ਇਹ ਵੀ ਸੋਚਣਾ ਚਾਹੀਦਾ ਕਿ ਬਹੁਤੀ ਸਾਰੀ ਮਾਇਆ ਤੁਹਾਡੇ ਚਰਨਾਂ ਦੇ ਵਿੱਚ ਦੂਰ ਦੁਰਾਡੇ ਫਿਰ ਕੇ ਲੈ ਕੇ ਆਉਂਦੇ ਨੇ, ਫੇਰ ਕੀ ਹੁੰਦਾ ਜੇ ਥੋੜੀ ਬਹੁਤੀ ਖਾ ਵੀ ਲੈਂਦੇ ਨੇ। ਇਹ ਕਦੀਮ ਗੁਰੂ ਕਰ ਕੀ ਰੀਤ, ਕਰੋ ਆਪ ਪੀ ਇਸ ਮੈਂ ਪ੍ਰੀਤ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੁੱਢ ਕਦੀਮ ਤੋਂ ਭਾਵ ਕੇ ਸ਼ੁਰੂ ਤੋਂ ਲੈ ਕੇ ਗੁਰੂ ਘਰ ਦੀ ਐਸੀ ਰੀਤੀ ਚਲੀ ਆਉਂਦੀ ਹੈ ਕਿ ਮਸੰਦ ਗੁਰੂ ਘਰ ਦੀ ਉਗਰਾਹੀ ਇਕੱਠੀ ਕਰਦੇ ਨੇ, ਇਸ ਕਰਕੇ ਤੁਹਾਨੂੰ ਵੀ ਉਸੇ ਰੀਤੀ ਦੇ ਵਿੱਚ ਪ੍ਰੀਤ ਨੂੰ ਧਾਰਨ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਮਝਾਉਣ ਦਾ ਯਤਨ ਕੀਤਾ। ਮਾਤਾ ਸੁਣ ਮਸੰਦਾਂ ਤੋਂ ਕੰਬ ਗਈ, ਕਹਿੰਦੀ ਗੁਰਾਂ ਨੂੰ ਸ਼ੋਰ ਉਠਾਓ ਕਾਨੂੰ, ਕਾਰ ਬਾਰ ਫਕੀਰੀ ਦੇ ਦੂਰ ਕਰਕੇ ਏਡੇ ਤੁਸੀਂ ਵਧਾ ਵਧਾਏ ਕਾਨੂੰ। ਪਹਿਲੀ ਚਾਲ ਦੇ ਵਿੱਚ ਆਰਾਮ ਬੜਾ, ਇਹ ਹੋਰ ਪਖੰਡ ਖਿੰਡਾਏ ਕਾਨੂੰ, ਨਿਤ ਬਾਹਰ ਫਸਾਦ ਖਿਲਾਰ ਦੇਨੇ, ਏਡੇ ਭੂਏ ਇਹ ਸਿੱਖ ਕਰਾਏ ਕਾਨੂੰ। ਰਾਜੇ ਛੇੜ ਸਾਡੇ ਗੱਲ ਪਾਉਣਗੇ, ਇੱਥੇ ਇਤਨੇ ਜਮਾ ਰਖਾਏ ਕਾਨੂੰ, ਗੁਰੂ ਘਰ ਦੇ ਮੁੱਢੋਂ ਮਸੰਦ ਆਗੂ, ਬੇਕਦਰੇ ਕਰ ਹਟਾਏ ਕਾਨੂੰ। ਕਾਰਬਾਰ ਸੰਭਾਲਣਾ ਕੀ ਜੱਟਾਂ, ਹਰ ਥਾਂ ਮੁਖਤਿਆਰ ਬਣਾਏ ਕਾਨੂੰ। ਅਸੀਂ ਬਿਨਾਂ ਮਸੰਦਾਂ ਦੇ ਕੰਮ ਕਿਹੜੇ, ਝਿੜਕ ਝੰਬ ਕੇ ਉਹ ਰਸਾਏ ਕਾਨੂੰ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਝਾੜ ਝੰਬ ਕਰਕੇ ਉਹਨਾਂ ਨੂੰ ਬੇਕਦਰੇ ਕਰਕੇ ਮਸੰਦਾਂ ਨੂੰ ਕਿਉਂ ਪਿੱਛੇ ਕੀਤਾ ਹੋਇਆ, ਕਿਉਂਕਿ ਸ਼ੁਰੂ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਵੱਡੀ ਵਡਿਆਈ ਮਸੰਦਾਂ ਦੀ ਹਮੇਸ਼ਾ ਰਹੀ। ਸ੍ਰੀ ਗੁਰ ਪਾਣਿਓ ਸੰਗਤਾਂ ਮੇਰੀ, ਕੀਨ ਮਸੰਦਨ ਦੁਖੀ ਕਨੇਰੀ। ਉਸ ਵੇਲੇ ਮਾਤਾ ਜੀ ਦੀ ਗੱਲ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਜੀ ਮਾਇਆ ਨੂੰ ਗੁਰਾਹੀ ਨੂੰ ਚੁਰਾ ਲੈਂਦੇ ਨੇ, ਇਹਦਾ ਕੋਈ ਦੁੱਖ ਨਹੀਂ ਹੈ। ਕਹਿੰਦੇ ਨੇ ਮੇਰੀ ਸੰਗਤ ਨੂੰ ਬੜਾ ਦੁਖੀ ਕੀਤਾ ਹੋਇਆ, ਮੈਨੂੰ ਤੇ ਇਸ ਗੱਲ ਦਾ ਦੁੱਖ ਹੈ, ਇਹਨਾਂ ਮਸੰਦਾਂ ਨੇ ਸੰਗਤ ਬੜੀ ਮਾਤਾ ਜੀ ਦੁਖੀ ਕੀਤੀ ਹੈ। ਮਾਇਆ ਥੋੜੀ ਆਵੇ ਜਾਂ ਬਹੁਤੀ ਆਵੇ, ਇਹਦੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ, ਪਰ ਸੰਗਤ ਦੁਖੀ ਹੋਵੇ ਮਾਤਾ ਜੀ ਮੈਂ ਇਹ ਨਹੀਂ ਦੇਖ ਸਕਦਾ।
ਇਹ ਗਤ ਮੋਤੇ ਸਹਿਓ ਨਾ ਜਾਏ, ਨਿਸਬਾ ਸੁਰ ਸਿੱਖ ਗੁਰੂ ਤੇ ਆਏ।
ਮਾਤਾ ਜੀ ਇਹ ਗੱਲ ਮੇਰੇ ਤੋਂ ਸਹਾਰਨ ਨਹੀਂ ਕੀਤੀ ਜਾਂਦੀ ਕਿ ਮਸੰਦ ਸੰਗਤਾਂ ਨੂੰ ਦੁਖੀ ਕਰਨ। ਰਾਤ ਦਿਨ ਜਿਹੜੀ ਸਿੱਖ ਸੰਗਤ ਹੈ ਇਹਨਾਂ ਮਸੰਦਾਂ ਤੋਂ ਬੜੀ ਦੁਖੀ ਹੈ, ਉਹ ਮੈਨੂੰ ਧਿਆਉਂਦੀ ਹੈ, ਉਹ ਮੈਨੂੰ ਯਾਦ ਕਰਦੀ ਹੈ। ਇਸ ਕਰਕੇ ਮਾਇਆ ਥੋੜੀ ਜਾਂ ਬਹੁਤੀ ਦੇ ਨਾਲ ਮੈਨੂੰ ਕੋਈ ਗਰਜ ਨਹੀਂ ਹੈ, ਮੈਨੂੰ ਗਰਜ ਹੈ ਆਪਣੀ ਸੰਗਤ ਦੇ ਨਾਲ ਕਿ ਮੇਰੀ ਜਿਹੜੀ ਸੰਗਤ ਹੈ ਉਹ ਦੁਖੀ ਹੋਣੀ ਨਹੀਂ ਚਾਹੀਦੀ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਇਸ ਤਰ੍ਹਾਂ ਦੇ ਬਚਨ ਕਹਿ ਕੇ ਧੀਰਜ ਦਿੱਤਾ।
ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਜਾਪੇ ਤੁਹਾਨੂੰ ਮਸੰਦਾਂ ਡਰਾਇਆ ਏ, ਤੁਸੀਂ ਇਹਨਾਂ ਦੀ ਗੱਲ ਨਾ ਸੁਣਿਆ ਕਰੋ, ਸਮਾਂ ਇਹਨਾਂ ਉੱਤੇ ਬੁਰਾ ਆਇਆ ਏ। ਗੁਰੂ ਤਾਣ ਖਾ ਇਹਨਾਂ ਦੀ ਮੱਤ ਮਾਰੀ, ਸਾਡਾ ਖੌਫ ਖਤਰਾ ਦਿਲੋਂ ਲਾਹਿਆ ਏ। ਦੂਜਾ ਪੰਥ ਦੀ ਕਦੇ ਨਾ ਨਿੰਦ ਕਰੀਓ, ਤੁਹਾਨੂੰ ਮਾਤਾ ਜੀ ਇਹ ਸਮਝਾਇਆ ਏ। ਮੈਂ ਤੇਜ ਸਾਰਾ ਦਿੱਤਾ ਪੰਥ ਤਾਈ, ਅਤੇ ਆਪਣਾ ਰੂਪ ਬਣਾਇਆ ਏ, ਨਾਲੇ ਡਰ ਨਹੀਂ ਸਾਨੂੰ ਰਾਜਿਆਂ ਦਾ, ਕਰਨਾ ਕੰਮ ਜੋ ਤੁਰੋਂ ਫਰਮਾਇਆ ਏ। ਪ੍ਰਗਟ ਹੋਣਾ ਏ ਕੁੱਲ ਜਹਾਨ ਅੰਦਰ, ਪੰਥ ਛਪੇਗਾ ਨਹੀਂ ਛਪਾਇਆ ਏ। ਤੁਸੀਂ ਵਿੱਚ ਭਾਣੇ ਸਦਾ ਰਹੋ ਰਾਜੀ, ਸਾਥੋਂ ਜਾਏ ਨਾ ਹੁਕਮ ਉਲਟਾਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੈਨੂੰ ਲੱਗਦਾ ਤੁਹਾਨੂੰ ਮਸੰਦਾਂ ਨੇ ਸਿਖਾਇਆ। ਮਾਤਾ ਜੀ ਮਸੰਦਾਂ ਦੀ ਗੱਲ ਨਾ ਸੁਣਿਆ ਕਰੋ, ਇਹਨਾਂ ਦਾ ਕਾਲ ਲਾਗੇ ਆਇਆ ਹੋਇਆ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤੀ ਵਾਰੀ ਐਸੇ ਪ੍ਰਸੰਗ ਆਏ ਨੇ ਕਿ ਬਹੁਤੀ ਵਾਰੀ ਜਦੋਂ ਮਸੰਦਾਂ ਦੀ ਗੱਲ ਸਤਿਗੁਰੂ ਜੀ ਪ੍ਰਵਾਨ ਨਹੀਂ ਕਰਦੇ ਤੇ ਫਿਰ ਭੱਜ ਕੇ ਜਾ ਕੇ ਉਹ ਮਾਤਾ ਜੀ ਕੋਲ ਅਰਜ ਕਰਦੇ ਨੇ ਤਾਂ ਕਿ ਮਾਤਾ ਜੀ ਸਤਿਗੁਰਾਂ ਨੂੰ ਕੁਝ ਕਹਿ ਸਕਣ, ਕਿਉਂਕਿ ਸਤਿਗੁਰੂ ਜੀ ਦੀ ਮਾਤਾ ਨੇ, ਇਸ ਕਰਕੇ ਮਾਤਾ ਦੀ ਗੱਲ ਉਹ ਸੁਣ ਲੈਂਦੇ ਨੇ। ਬਹੁਤ ਵਾਰੀ ਇਸ ਤਰ੍ਹਾਂ ਦੇ ਪ੍ਰਸੰਗ ਆਏ ਨੇ ਕਿ ਸਤਿਗੁਰਾਂ ਨੇ ਗੱਲ ਨੂੰ ਕਿਸੇ ਨੂੰ ਪ੍ਰਵਾਨ ਨਹੀਂ ਕੀਤਾ ਤੇ ਮਸੰਦ ਮਾਤਾ ਜੀ ਦੇ ਚਰਨੇ ਜਾ ਡਿੱਗੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਜੀ ਮੈਨੂੰ ਇਹ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਮਾਇਆ ਥੋੜੀ ਲਿਆਉਂਦੇ ਨੇ, ਆਪਣੇ ਘਰ ਦੇ ਵਿੱਚ ਜਿਆਦਾ ਰੱਖਦੇ ਨੇ, ਪਰ ਸੰਗਤ ਦਾ ਦੁੱਖ ਮੈਂ ਨਹੀਂ ਦੇਖ ਸਕਦਾ, ਇਸ ਕਰਕੇ ਇਹਨਾਂ ਨੂੰ ਸੋਧਣਾ ਪਵੇਗਾ।
ਇਸ ਪ੍ਰਕਾਰ ਮਾਤਾ ਬਹੁ ਬਾਰੀ, ਹੇਤ ਮਸੰਦਨ ਕਰੇ ਉਚਾਰੀ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤੀ ਵਾਰੀ ਮਾਤਾ ਜੀ ਨੇ ਫੇਰ ਵੀ ਸਤਿਗੁਰਾਂ ਨੂੰ ਆਖਿਆ ਮਸੰਦਾਂ ਦੇ ਵਾਸਤੇ ਕਿ ਮਸੰਦਾਂ ਨੂੰ ਪਿੱਛੇ ਨਾ ਕਰੋ, ਇਹਨਾਂ ਨੂੰ ਤੁਸੀਂ ਮੁਖਤਿਆਰੀਆਂ ਦੇ।
ਕੇਤਕ ਸਮਾਂ ਬਿਤਾਵਣ ਕੀ ਨਾ, ਆਵੇ ਸੰਗਤ ਨੀਤ ਨਵੀਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰਾ ਸਮਾਂ ਇਸੇ ਤਰ੍ਹਾਂ ਫੇਰ ਲੰਘ ਗਿਆ, ਸੰਗਤਾਂ ਹਮੇਸ਼ਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਦੀਆਂ ਰਹੀਆਂ।
ਜਿਸ ਤੇ ਚੇਤੋ ਲੇ ਤਿਆ ਕੋਰ, ਸੋ ਸਿੱਖ ਆਇਓ ਦਰਸ਼ਨ ਲੋਰ। ਚੇਤੋਂ ਮਸੰਦ ਆਨੰਦਪੁਰ ਦਾ ਵਾਸੀ ਸੀ, ਆਨੰਦਪੁਰ ਦੇ ਵਿਚ ਹੀ ਰਿਹਾ ਕਰਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੇਤੋ ਜਿਹੜੇ ਇਲਾਕੇ ਦੀ ਅਗਰਾਹੀ ਕਰਦਾ ਸੀ, ਉਥੋਂ ਦਾ ਰਹਿਣ ਵਾਲਾ ਜਿਹੜਾ ਸਿੱਖ ਸੀ ਨਾ, ਇੱਕ ਸਮੇਂ ਦਰਸ਼ਨਾਂ ਦੇ ਵਾਸਤੇ ਪਹੁੰਚੇ। ਆਗੇ ਸੁੰਦਰ ਭੇਟ ਪਠਾਈ, ਪੌਣੇ ਆਇਓ ਗੁਰ ਦੇਖਣ ਤਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਇਲਾਕੇ ਦੇ ਵਿਚ ਚੇਤੋ ਉਗਰਾਹੀ ਦੇ ਵਾਸਤੇ ਗਿਆ ਸੀ, ਤੇ ਇਸ ਸਿੱਖ ਨੇ ਬੜੀ ਸੁੰਦਰ ਜਿਹੜੀ ਭੇਟਾ ਹੈ ਉਹ ਚੇਤੋ ਦੇ ਹੱਥ ਸਤਿਗੁਰਾਂ ਦੇ ਤੱਕ ਪਹੁੰਚਾਉਣ ਦੇ ਵਾਸਤੇ ਆਖਿਆ ਸੀ, ਉਹ ਸੁੰਦਰ ਭੇਟਾ ਤੇ ਪਹਿਲਾਂ ਭੇਜੀ ਸੀ, ਤੇ ਇਸ ਵੇਲੇ ਉਹ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ। ਇੱਕ ਚੂਰਾ ਗੈਂਡੇ ਕੋ ਬਣਿਓ, ਜਰਿਓ ਜੁਰਾਓ ਸੋ ਹੀਰਨ ਸਨਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਚੂੜਾ ਉਸ ਸਿੱਖ ਨੇ ਭੇਜਿਆ ਸੀ ਮਾਤਾ ਗੁਜਰੀ ਜੀ ਦੇ ਪਹਿਨਣ ਦੇ ਵਾਸਤੇ, ਜਿਹੜਾ ਕਿ ਗੈਂਡੇ ਦੇ ਚਮੜੇ ਦਾ ਬਣਿਆ ਹੋਇਆ ਸੀ, ਜਿਹਦੇ ਉੱਤੇ ਬਹੁਤ ਸਾਰੇ ਹੀਰੇ ਮੋਤੀ ਜਵਾਹਰ ਜੜੇ ਹੋਏ ਸਨ। ਗੈਂਡੇ ਦੇ ਚਮ ਦਾ ਚੂੜਾ ਬਣਿਆ ਹੋਇਆ ਜਿਹੜਾ ਸੀ ਉਸ ਨੂੰ ਭੇਜਿਆ ਸੀ ਇਹ ਸਿੱਖ ਨੇ ਚੇਤੋਂ ਮਸੰਦ ਦੇ ਹੱਥ, ਕਿਉਂਕਿ ਗੈਂਡੇ ਦਾ ਜਿਹੜਾ ਚਮੜਾ ਹੈ ਉਹ ਬਹੁਤ ਹੀ ਮਜ਼ਬੂਤ ਹੁੰਦਾ ਹੈ। ਆਮ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਢਾਲਾਂ ਬਣਾਉਣ ਦੇ ਵਾਸਤੇ ਗੈਂਡੇ ਦੇ ਚਮੜੇ ਨੂੰ ਵਰਤਿਆ ਜਾਂਦਾ ਸੀ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਕੀਮਤੀ ਜੇਵਰ ਹੁੰਦੇ ਸਨ ਉਹਨਾਂ ਦੇ ਵਿੱਚ ਵੀ ਗੈਂਡੇ ਦੇ ਚਮ ਦੀ ਵਰਤੋਂ ਕੀਤੀ ਜਾਂਦੀ ਸੀ। ਔਰ ਇਸ ਤੋਂ ਇਲਾਵਾ ਹਿੰਦੂ ਮਤ ਦੇ ਜਿਹੜੇ ਲੋਕ ਨੇ ਉਹ ਗੈਂਡੇ ਦੇ ਚਮੜੇ ਨੂੰ ਬੜਾ ਪਵਿੱਤਰ ਮੰਨਦੇ ਨੇ, ਅਪਵਿੱਤਰ ਨਹੀਂ ਮੰਨਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗੈਂਡੇ ਦੇ ਚਮੜੇ ਦਾ ਬਣਿਆ ਹੋਇਆ ਇੱਕ ਚੂੜਾ ਉਹ ਸਿੱਖ ਨੇ ਇਸ ਚੇਤੋਂ ਮਸੰਦ ਦੇ ਹੱਥ ਭੇਜਿਆ ਸੀ ਕਿ ਸਤਿਗੁਰਾਂ ਨੂੰ ਜਾ ਕੇ ਭੇਟਾ ਕਰੇ। ਸੁੰਦਰ ਅਦ ਪੁੱਤ ਅਦ ਕਸੁਹਾਇਓ, ਕਿਸ ਕਾਰਨ ਸਿੱਖ ਕੇ ਕਰ ਆਇਓ। ਕਵੀ ਜੀ ਲਿਖਦੇ ਨੇ ਕਿ ਅਦ ਪੁੱਤ ਭਾਵ ਕੇ ਅਲੌਕਿਕ ਅਜੀਬ ਕਿਸਮ ਦਾ ਸੁੰਦਰ ਚੂੜਾ ਕਿਸੇ ਕਾਰਨ ਕਰਕੇ ਸਿੱਖ ਦੇ ਹੱਥੀ ਚੜ ਗਿਆ, ਭਾਵ ਕੇ ਉਸ ਨੂੰ ਪ੍ਰਾਪਤ ਹੋ ਗਿਆ। ਬਸਤ ਅਮੋਲਕ ਮਹਾ ਜਰਾਊ, ਨਿਰ ਤਨ ਸਿੱਖ ਲੈ ਕੀਨ ਦੁਰਾਊ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਸਤੂ ਬੜੀ ਅਮੋਲਕ ਸੀ, ਵੱਡ ਮੁੱਲੀ ਸੀ। ਇਸ ਤੋਂ ਇਲਾਵਾ ਉਹ ਜਿਹੜਾ ਸਿੱਖ ਸੀ ਉਹ ਬੜਾ ਨਿਰਧਨ ਸੀ, ਭਾਵ ਕੇ ਗਰੀਬ ਸੀ, ਤੇ ਚੀਜ਼ ਉਹਨੂੰ ਬਹੁਤ ਵੱਡ ਮੁੱਲੀ ਮਿਲ ਗਈ। ਤੁਰਕ ਨਹੀਂ ਕੋ ਬਲ ਕਰ ਲਈ, ਇਸ ਕਾਰਨ ਤੇ ਨਹੀਂ ਦਿਖਈ। ਬਹੁਤਾ ਲੰਮਾ ਸਮਾਂ ਉਸ ਨੇ ਚੂੜੇ ਨੂੰ ਆਪਣੇ ਘਰ ਦੇ ਵਿਚ ਹੀ ਸਾਂਭ ਕੇ ਰੱਖਿਆ, ਬਾਹਰ ਕਿਸੇ ਨੂੰ ਦਿਖਾਇਆ ਤੱਕ ਨਾ, ਕਿਉਂਕਿ ਉਹ ਸੋਚਦਾ ਸੀ ਕਿ ਜੇਕਰ ਕਿਸੇ ਤੁਰਕ ਨੂੰ ਪਤਾ ਲੱਗ ਗਿਆ ਤੇ ਜ਼ਬਰਦਸਤੀ ਇਹ ਕੀਮਤੀ ਚੂੜਾ ਮੇਰੇ ਤੋਂ ਖੋ ਲਵੇਗਾ। ਇਸ ਕਾਰਨ ਕਰਕੇ ਉਹਨੇ ਚੂੜੇ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ, ਕਿਉਂਕਿ ਇਸ ਤਰ੍ਹਾਂ ਦੇ ਵੀ ਬਹੁਤੇ ਸਾਰੇ ਪ੍ਰਮਾਣ ਆਉਂਦੇ ਨੇ ਕਿ ਉਸ ਵੇਲੇ ਤੁਰਕਾਂ ਦਾ ਬੜਾ ਜ਼ੋਰ ਸੀ, ਤੇ ਜਿਹੜੀ ਵੀ ਬੇਸ਼ਕੀਮਤੀ ਚੀਜ਼ ਹੁੰਦੀ ਸੀ ਉਹ ਆਖਰਕਾਰ ਖੋਲਿਆ ਕਰਦੇ ਸਨ ਇਹਨਾਂ ਸਾਰਿਆਂ ਤੋਂ। ਬਹੁਤੀ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਆਇਆ, ਕੀਮਤੀ ਘੋੜੇ ਬੜੀ ਵਾਰੀ ਖੋਏ ਗਏ ਸਿੱਖਾਂ ਤੋਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਡਮੁੱਲਾ ਚੂੜਾ ਸਿੱਖ ਦੇ ਘਰ ਦੇ ਵਿੱਚ ਸੀ, ਉਹਨੇ ਲੁਕਾ ਕੇ ਰੱਖਿਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਕਿਤੇ ਮੇਰੇ ਤੋਂ ਚੂੜਾ ਕੋਈ ਖੋ ਨਾ ਲਵੇ। ਦੋਰਿਓ ਦੁਰਿਓ ਬੇਚਣ ਕੋ ਚਾਹਿਓ, ਬਿਕਿਓ ਨਾ ਕਿਤ ਨਹੀਂ ਧਨ ਕੋ ਲਹਿਓ। ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚੋਰੀ ਛੁਪੇ ਉਸ ਨੇ ਚੂੜੇ ਨੂੰ ਵੇਚਣ ਦਾ ਯਤਨ ਕੀਤਾ, ਪਰ ਉਹ ਚੂੜਾ ਵਿਕਿਆ ਵੀ ਨਾ, ਇਸ ਕਰਕੇ ਉਹ ਧਨ ਦੀ ਪ੍ਰਾਪਤੀ ਵੀ ਚੂੜੇ ਨੂੰ ਵੇਚ ਕੇ ਕਰ ਨਾ ਸਕਿਆ। ਚਿਰਾਂ ਕਾਲ ਕੋ ਘਰ ਮੈਂ ਧਰਿਓ, ਇੱਕ ਦਿਵਸ ਸਿੱਖ ਹਿਰਦੈ ਵਿਚਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਲੰਮਾ ਸਮਾਂ ਚੂੜਾ ਘਰ ਦੇ ਵਿਚ ਹੀ ਉਸ ਨੇ ਰੱਖ ਛੱਡਿਆ, ਆਖਰਕਾਰ ਇੱਕ ਦਿਨ ਉਹ ਸਿੱਖ ਦੇ ਮਨ ਦੇ ਵਿਚ ਇੱਕ ਵਿਚਾਰ ਪੈਦਾ ਹੋਇਆ। ਇਹ ਗੁਰ ਘਰ ਕੇ ਲਾਇਕ ਹੈ, ਅਪਰ ਥਾਨ ਨਹੀਂ ਉਚਤਾਲ ਹੈ। ਸਿੱਖ ਨੇ ਮਨ ਦੇ ਵਿਚ ਵਿਚਾਰ ਕੀਤੀ ਕਿ ਇਹ ਜਿਹੜਾ ਚੂੜਾ ਹੈ ਇਹ ਗੁਰੂ ਘਰ ਦੇ ਵਾਸਤੇ ਹੀ ਲਾਇਕ ਹੈ, ਇਸ ਕਰਕੇ ਇਸ ਚੂੜੇ ਨੂੰ ਵੇਚਣਾ ਵੀ ਨਹੀਂ ਚਾਹੀਦਾ, ਇਸ ਨੂੰ ਇਸੇ ਤਰੀਕੇ ਦੇ ਨਾਲ ਹੀ ਸਤਿਗੁਰਾਂ ਦੇ ਘਰ ਦੇ ਵਿਚ ਭੇਜ ਦੇਣਾ ਚਾਹੀਦਾ, ਉੱਥੇ ਹੀ ਇਹਦੀ ਸਹੀ ਯੋਗ ਜਗ੍ਹਾ ਹੈ। ਤਵ ਮਸਾਂਦ ਚੇਤੋ ਤਹ ਗਯੋ ਉਗਰਾਹਤ ਗੁਰ ਕਾਰ ਸੋ ਪਯੋ। ਕਵੀ ਜੀ ਲਿਖਦੇ ਨੇ ਕਿ ਉਸੇ ਹੀ ਸਮੇਂ ਦੌਰਾਨ ਇਹ ਜਿਹੜਾ ਚੇਤੋ ਮਸਾਂਦ ਹੈ ਉਸ ਇਲਾਕੇ ਦੀ ਉਗਰਾਹੀ ਕਰ ਰਿਹਾ ਸੀ ਜਦੋਂ ਸਿੱਖ ਦੇ ਮਨ ਦੇ ਵਿੱਚ ਐਸਾ ਵਿਚਾਰ ਆਇਆ ਸੀ। ਸਿੱਖ ਨੇ ਗੁਰ ਮਸਾਂਦ ਕੋ ਜਾਨ ਸੋ ਚੂਰਾ ਦੀਨ ਸੇਸ ਪਾਨ। ਉਸ ਸਿੱਖ ਨੇ ਗੁਰੂ ਦਾ ਮਸੰਦ ਜਾਣ ਕੇ ਇਸ ਚੇਤੋ ਨੂੰ ਉਹ ਜਿਹੜਾ ਚੂੜਾ ਸੀ ਉਹ ਦੇ ਦਿੱਤਾ। ਕਹਿਓ ਕਿ ਗੁਰ ਕੀ ਮਾਤਾ ਹਾਥ ਤਿਨਹਿਤ ਦੀਨ ਸੁਪ੍ਰੇਮ ਕੇ ਸਾਥ। ਚੇਤੋ ਮਸੰਦ ਦੇ ਹੱਥਾਂ ਦੇ ਵਿੱਚ ਉਸ ਨੇ ਚੂੜਾ ਫੜਾ ਦਿੱਤਾ ਤੇ ਨਾਲ ਹੀ ਸਿੱਖ ਕਹਿੰਦਾ ਕਿ ਸਤਿਗੁਰਾਂ ਦੀ ਮਾਤਾ ਦੇ ਹੱਥਾਂ ਦੇ ਵਿੱਚ ਪਹਿਨਣ ਦੇ ਵਾਸਤੇ ਮੈਂ ਚੂੜਾ ਤੁਹਾਡੇ ਹੱਥ ਭੇਜ ਰਿਹਾ ਹੈ, ਇਸ ਕਰਕੇ ਪ੍ਰੇਮ ਦੇ ਨਾਲ ਮੇਰੀ ਭੇਟਾ ਪਹੁੰਚਾ ਦਿਓ। ਮਮ ਦਿਸ਼ ਤੇ ਬੰਧਨ ਕਰਨੀ ਕੇ ਅਰਪੋ ਸ੍ਰੀ ਗੁਰ ਚਰਨ ਨਜੀਕੇ। ਚੇਤੋ ਮਸੰਦ ਨੂੰ ਉਹ ਸਿੱਖ ਨੇ ਆਖਿਆ ਕਿ ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰੇ ਤੇ ਮੇਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਨਜ਼ਦੀਕ ਰੱਖ ਦੇਵੇ। ਅਪਰਕਾਰ ਤਨ ਗਣ ਕੋ ਲੈ ਕੇ ਅਰ ਚੂਰਾ ਲੀਨ ਸਹਰ ਖੈ ਕੇ। ਚੇਤੋ ਮਸੰਦ ਨੇ ਚੂੜਾ ਲਿਆ, ਸਿੱਖ ਨੂੰ ਤੇਰੇ ਦਿੱਤਾ ਕਿ ਤੂੰ ਜਿਸ ਤਰ੍ਹਾਂ ਆਖਿਆ ਹੈ ਇਸੇ ਤਰ੍ਹਾਂ ਹੋਵੇਗਾ, ਮੈਂ ਤੇਰੀ ਭੇਟਾ ਤੇ ਤੇਰੀ ਨਮਸਕਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਾ ਦਿਆਂਗਾ। ਇਸ ਤਰ੍ਹਾਂ ਕਹਿ ਕੇ ਤੇ ਬਾਕੀ ਦੇ ਇਲਾਕੇ ਦੇ ਵਿੱਚੋਂ ਜਿਹੜਾ ਉਹਨੇ ਧਨ ਹੋਰ ਉਗਰਾਉਣਾ ਸੀ ਉਹਨੂੰ ਉਗਰਾਇਆ। ਆਣ ਅਨੰਦਪੁਰ ਵਿਖੇ ਪਰਵੇਸ਼ਾ ਨਿਤ ਘਰ ਮੇਂ ਬਸ ਨਿਸਾ ਸ਼ੇਸ਼ਾ। ਆਖਿਰਕਾਰ ਸਾਰੀ ਉਸ ਇਲਾਕੇ ਦੀ ਉਗਰਾਹੀ ਕਰਕੇ ਇਕੱਠੀ ਤੇ ਮਸੰਦ ਅਨੰਦਪੁਰ ਦੇ ਵਿੱਚ ਪਹੁੰਚ ਗਿਆ। ਆਪਣੇ ਘਰ ਉਸਨੇ ਪ੍ਰਵੇਸ਼ ਕੀਤਾ, ਇੱਕ ਰਾਤ ਘਰ ਦੇ ਵਿੱਚ ਬਤੀਤ ਕੀਤੀ।
ਨਿਜ ਇਸਤਰੀ ਕੋ ਤਬੈ ਦਿਖਾਇਓ ਦੇਖਤ ਹੀ ਚਿਤ ਹੀ ਬਰ ਮਾਇਓ।
ਤੇ ਕਦੇ ਵੀ ਐਸਾ ਨਹੀਂ ਸੀ ਹੋਇਆ ਕਿ ਪਹਿਲੇ ਦਿਨ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਪਹੁੰਚਦਾ, ਲਾਜ਼ਮੀ ਘਰ ਦੇ ਵਿੱਚ ਆਉਂਦਾ ਸੀ ਕਿਉਂਕਿ ਹਰ ਵਾਰੀ ਉਗਰਾਹੀ ਦੇ ਵਿੱਚੋਂ ਧਨ ਉਹ ਆਪਣੇ ਘਰ ਦੇ ਵਿੱਚ ਬਹੁਤਾ ਰੱਖਦਾ ਸੀ, ਥੋੜਾ ਲੈ ਕੇ ਜਾਂਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਇਸਤਰੀ ਨੂੰ ਆਪਣੀ ਘਰਵਾਲੀ ਨੂੰ ਚੇਤੋ ਮਸੰਦ ਨੇ ਉਹ ਚੂੜਾ ਦਿਖਾਇਆ, ਦੇਖਦਿਆਂ ਸਾਰ ਹੀ ਚੇਤੋ ਦੀ ਘਰਵਾਲੀ ਦਾ ਦਿਲ ਉਸ ਚੂੜੇ ਦੇ ਉੱਤੇ ਆ ਗਿਆ ਭਰਮ ਗਈ ਦੇਖ ਕੇ।
ਇਹ ਚੂੜਾ ਮੁਝ ਕੋ ਪਤ ਦੀ ਜੈ ਮਹਾ ਅਮੋਲਕ ਰੁਚਰ ਲਖੀ ਜੈ।
ਆਪਣੇ ਘਰ ਵਾਲੇ ਚੇਤੋ ਨੂੰ ਉਹਦੀ ਇਸਤਰੀ ਕਹਿੰਦੀ ਹੈ ਕਿ ਪਤੀ ਜੀ ਇਹ ਜਿਹੜਾ ਚੂੜਾ ਹੈ ਇਹ ਤੁਸੀਂ ਮੈਨੂੰ ਦੇ ਦਿਓ, ਇਹ ਬੜਾ ਵਡਮੁੱਲਾ ਤੇ ਅਲੌਕਿਕ ਹੈ, ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਹੱਥਾਂ ਦੇ ਵਿੱਚ ਇਹਨੂੰ ਪਹਿਨਾਂ।
ਤੇ ਆ ਕੇ ਕਹੇ ਗਈ ਮਤ ਮਾਰੀ ਪਹਿਰਾਇਸ ਤੇ ਹੱਥ ਮਜਾਰੀ।
ਜਦੋਂ ਇਸਤਰੀ ਨੇ ਮੰਗ ਕੀਤੀ ਚੂੜੇ ਦੀ ਤੇ ਅੱਗੋਂ ਚੇਤੋ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਤੂੰ ਚੂੜਾ ਲੈ ਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਤ ਮਾਰੀ ਗਈ ਔਰਤ ਦੇ ਆਖੇ ਲੱਗ ਕੇ ਉਸ ਚੇਤੋ ਦੀ ਪਹਿਰਾਇਸ ਤੇ ਹੱਥ ਮਜਾਰੀ ਆਪਣੇ ਹੱਥਾਂ ਦੇ ਨਾਲ ਆਪਣੀ ਘਰਵਾਲੀ ਨੂੰ ਚੂੜਾ ਪਹਿਨਾ ਦਿੱਤਾ।
ਕੁਛ ਤਨ ਲੈ ਨਿਜ ਘਰ ਮੈਂ ਰਾਖਾ ਹੋਤ ਪ੍ਰਾਤ ਗੁਰ ਦਰਸ ਬਿਲਾਖਾ।
ਇਸ ਤੋਂ ਇਲਾਵਾ ਜਿਹੜੀ ਮਾਇਆ ਇਕੱਠੀ ਕਰਕੇ ਲਿਆਇਆ ਸੀ ਉਹਨੂੰ ਥੋੜਾ ਆਪਣੇ ਘਰ ਦੇ ਵਿੱਚ ਰੱਖਿਆ ਤੇ ਬਾਕੀ ਦੀ ਮਾਇਆ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਚਲਿਆ ਗਿਆ।
ਦੀਨ ਸਕਾਰ ਖਜ਼ਾਨੇ ਪਾਏ ਰਹਿਓ ਸਮੀਪ ਬਹੁਰ ਤਿਸ ਪਾਏ।
ਗੁਰੂ ਦੇ ਖਜ਼ਾਨੇ ਦੇ ਵਿੱਚ ਮਾਇਆ ਨੂੰ ਜਮ੍ਹਾਂ ਕਰ ਦਿੱਤਾ ਤੇ ਫੇਰ ਪਹਿਲਾਂ ਦੀ ਤਰ੍ਹਾਂ ਉਸੇ ਤਰੀਕੇ ਦੇ ਨਾਲ ਉਹ ਅਨੰਦਪੁਰ ਦੇ ਵਿੱਚ ਰਹਿਣ ਲੱਗਾ।
ਜਿਸ ਸਿੱਖ ਨੇ ਚੂੜਾ ਕਰ ਦੀਨਾ ਸੋ ਆਇਓ ਦਰਸ਼ਨ ਇਚ ਕੀਨਾ।
ਤੇ ਹੁਣ ਇਹ ਸਮੇਂ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਿੱਖ ਨੇ ਚੂੜਾ ਦਿੱਤਾ ਸੀ ਉਹ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਿਆ ਹੈ ਅਨੰਦਪੁਰ।
ਪ੍ਰਥਮ ਮਿਲਿਓ ਚੇਤੋ ਕੇ ਸਾਥ ਬੂਜਣ ਕੀਨ ਪੇਟ ਕੀ ਗਾਥ।
ਉਹ ਸਿੱਖ ਸਾਰਿਆਂ ਤੋਂ ਪਹਿਲਾਂ ਆਣ ਕੇ ਚੇਤੋ ਮਸੰਦ ਨੂੰ ਮਿਲਿਆ ਹੈ
ते जड़ी चूड़े दी पेटा उसने कली सी उस दे वास्ते चेतो तो पुछे। गोर टिग करी के नहीं पुचावन, मैं जो दयो तार मन पावन। सिख चेतो बसंत नूं कहिंदा है कि मैं जड़ी पेटा मन दी पावना दे नाल तुहाडे हथ सतगुरां नूं भेजी सी, की तुसी मेरी पेटा सतगुरां नूं पहुंचा दित्ती है। सुन चेतो कहे ओ तो जो दीन, सो मैं गुरु अर्प बो कीन। ते चेतो कहिंदा जरूर, जदों ही तू पेटा भेजी सी, जदों मैं आनंदपुर विच पहुंचया ते मैं सतगुरां नूं तेरी पेटा दे दित्ती सी, मैं ते उसे वेले अर्पण कर दिता सी तेरे चूड़े नूं। अगों सिख कहिंदा कि सतगुरां ने कोई वचन नहीं कीता, कहिंदा कीता सी। बहुत खुशी गुर की तब होई, सुख भोगो नहीं संसय कोई। सिख ने पुछया कि वचन की कीता सी सतगुरां ने, ते झूठ ही बोल दिता। कहिंदा कि सतगुरु जी बड़े खुश होए सन चूड़े नूं देख के, ते सतगुरु सच्चे पातशाह जी ने वचन कीता सी सुख भोगै नहीं संसय कोई, जिंदगी भर सुखां दे भोग नूं भोगेगा जिन्ने भेटा साडे वास्ते भेजी है सतगुरां ने, ऐसा तेरे वास्ते वचन कीता सी। कूर कयो मूरख ने जब, चिंता व्यापी चित अत तब। जदों चेतो ने झूठ ही वचन सुना दिता ते सिख दे मन नूं बड़ी खुशी हुई कि बहुत चंगा होया, सतगुरु सच्चे पातशाह जी ने मैनू खुशियां दित्तियां ने, मैनू वरदान दिता। पर कवि संतोख सिंह जी लिखते ने झूठ बोलते दिता मूर्ख ने, पर बाद दे विच मन दे विच चेतो दे बड़ी चिंता लगी। अस चूरा बहु मोला सुंदर, अपर नहीं सिखी के अंदर। बड़ी चिंता लगी चेतो नूं, सोचन लगा कि किसे भी गुरु दे सिख दे कोल ऐसा चूड़ा नहीं है, भाव के वड मुला सुंदर चूड़ा है जेड़ा कि किसे दे कोल भी होर नहीं। सत गुर निकट जाए मत कह, तोम पेत सकल जन लह। चेतो ने सोचा कि जेकर किते सतगुरां तो जाके पुछ लिया जा माता जी नूं जा मिलिया ते फिर ये जरा सारा भेत है ना ये खुल जाएगा, किते मता पुछ ही ना लवे सतगुरां तो कि मेरी भेटा पहुंची है कि नहीं पहुंची। यां ते जतन करो अब ऐसे, ये सिख गुर टिग जाए ना जैसे। इस करके चेतो सोचन लगा कि मैनू कोई ऐसा यतन करना चाहिदा जेड़े यतन नूं अपनाउण करके गुरां दे चरणां दे विच इह पहुंच ही ना सके, भाव के सतगुरां दा दर्शन इहनूं नसीब ही ना होवे। जेकर सतगुरां नूं मिलेगा ही नहीं ते फिर पुछेगा किहदे तों। मिलियो सो द्वार पाल संग जाए, कुछ कदरब दे कहियो सुनाए। जेड़ा द्वारपाल सी, जेड़ा के पहरेदार सी, उस दे नाल जाके मिलाप कीता, माया दा लोभ दे के उन्हूं अपने हक दे विच कर लिया। ए सिख अंतर प्रभ शै नाही, देख रखो सिमरो मन माही। माया दा लोभ दे के भरमा के पहरेदार नूं चेतो बसंत कहिंदा है कि देख आज दा सिख सामने खलोता है, इह किसे भी वेले अंदर तूं जान नहीं देना। देख रखो सिमरो मन माही, भाव के चंगी तरह इस नूं देख के इहदी पछाण कर लै, कदे भी किसे भी वेले सतगुरां दे तक इह सिख पहुंचना नहीं चाहिदा। ए सतगुर को जाए अकावे, मत ही ना मांगण चल आवे। चेतो पहरेदार नूं कहिंदा है कि जाके जान बुझ के एवें सतगुरां नूं आवाजार करदा रहिंदा है, ये तंग करदा रहिंदा है, ये मत दा हीणा है, कुछ ना कुछ जाके सतगुरां तों मंगदा रहिंदा है।
अज्ञानी जानत कुछ नाही, नहीं चुप रहत गुरु के पाही।
कहिंदा अज्ञानी है, इनू किसे चीज का कोई ज्ञान नहीं है, एवें सतगुरां दे कोल जाके ਬੋਲਦਾ ਰਹਿੰਦਾ ਹੈ, ਨਹੀਂ ਚੁੱਪ ਰਹਿਤ ਗੁਰੂ ਕੇ ਪਾਹੀ। ਸਤਿਗੁਰਾਂ ਦੇ ਲਾਗੇ ਜਾ ਕੇ ਵੀ ਬਹੁਤੀਆਂ ਗੱਲਾਂ ਕਰਕੇ ਸਤਿਗੁਰਾਂ ਨੂੰ ਆਵਾਜ਼ਾਰ ਕਰਦਾ, ਉਹਨਾਂ ਨੂੰ ਕਹਿੰਦਾ, ਇਹ ਬੋਲਦਾ ਰਹਿੰਦਾ, ਚੁੱਪ ਨਹੀਂ ਕਰਦਾ। ਨਹੀਂ ਕਿਸ ਕਾਲ ਪਰਵੇਸ਼ਣ ਦੀ ਜੈ, ਦ੍ਰਿਸ਼ਟ ਬਿਖੈ ਇਸ ਕੋ ਰੱਖ ਲੀਜੈ। ਇਸ ਕਰਕੇ ਪਹਿਰੇਦਾਰ ਨੂੰ ਕਹਿੰਦਾ ਕਿ ਕਿਸੇ ਵੀ ਵੇਲੇ ਇਹ ਅੰਦਰ ਜਾਣਾ ਨਹੀਂ ਚਾਹੀਦਾ, ਆਪਣੀ ਦ੍ਰਿਸ਼ਟੀ ਦੇ ਵਿੱਚ ਇਸ ਨੂੰ ਰੱਖ ਲੈ, ਭਾਵ ਕਿ ਇਹਦੀ ਪਛਾਣ ਤੂੰ ਚੰਗੀ ਤਰ੍ਹਾਂ ਕਰ ਲੈ। ਇਸ ਪ੍ਰਕਾਰ ਬਹੁ ਕਰ ਤਕਰਾਈ, ਚੇਤੋ ਚਿਤ ਮੇਟੀ ਦੁਚਤਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚੇਤੋ ਮਸੰਦ ਨੇ ਇਸ ਤਰ੍ਹਾਂ ਦੀ ਤਕੜਾਈ ਕੀਤੀ ਹੈ, ਆਪਣਾ ਯਤਨ ਕੀਤਾ ਹੈ, ਤੇ ਫਿਰ ਚੇਤੋ ਦੇ ਮਨ ਦੇ ਵਿੱਚ ਜਿਹੜੀ ਚਿੰਤਾ ਲੱਗੀ ਹੋਈ ਸੀ ਉਹ ਮਿਟ ਗਈ। ਦੇਖ ਸਮੋ ਸਿੱਖ ਜਾਵਣ ਲਾਗਿਓ, ਦੁਆਰ ਪਾਲ ਹਟਕਤ ਤੇ ਆ ਗਿਓ। ਤੇ ਜਦੋਂ ਦਰਸ਼ਨ ਦੇਣ ਦਾ ਸਮਾਂ ਹੋਇਆ, ਸਾਰੀ ਦੀ ਸਾਰੀ ਸੰਗਤ ਜਦੋਂ ਅੰਦਰ ਜਾ ਕੇ ਦਰਸ਼ਨ ਕਰਨ ਲੱਗੀ, ਤੇ ਸਮਾਂ ਜਾਣਿਆ ਸਿੱਖ ਨੇ ਕਿ ਹੁਣ ਦਰਸ਼ਨ ਦਾ ਵੇਲਾ। ਇਹ ਜਦੋਂ ਜਾਣ ਲੱਗਾ, ਦੁਆਰਪਾਲ ਹਟਕਤ ਤੇ ਆ ਗਿਓ, ਤੇ ਦੁਆਰਪਾਲ ਨੇ ਬਾਕੀ ਸਾਰੀ ਸੰਗਤ ਨੂੰ ਲੰਘਣ ਦਿੱਤਾ, ਇਸ ਇਕੱਲੇ ਨੂੰ ਰੋਕ ਦਿੱਤਾ। ਚੇਤੋ ਸਾਥ ਮਿਲਿਓ ਬਚਮਾਨੇ, ਸਿੱਖ ਕੋ ਅੰਤਰ ਦੇਣਾ ਜਾਣੇ। ਹੁਣ ਉਹ ਤੇ ਚੇਤੋ ਦੇ ਨਾਲ ਮਿਲਿਆ ਹੋਇਆ ਸੀ, ਇਸ ਕਰਕੇ ਚੇਤੋ ਦੀ ਗੱਲ ਨੂੰ ਤੇ ਉਸਨੇ ਮੰਨਣਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੀ ਸੰਗਤ ਅੰਦਰ ਲੰਘ ਗਈ, ਇਸ ਨੂੰ ਇਕੱਲੇ ਨੂੰ ਰੋਕ ਦਿੱਤਾ, ਅੰਦਰ ਜਾਣ ਨਹੀਂ ਦਿੱਤਾ। ਇੱਕ ਦੋ ਦਿਨ ਸਿੱਖ ਫਿਰ ਗਇਓ, ਨਹੀਂ ਗੁਰੂ ਕੋ ਦਰਸ਼ਨ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦੋ ਦਿਨ ਇਸੇ ਤਰ੍ਹਾਂ ਲੰਘ ਗਏ। ਜਦੋਂ ਵੀ ਸੰਗਤ ਦਰਸ਼ਨ ਕਰਨ ਦੇ ਵਾਸਤੇ ਜਾਂਦੀ ਹੈ, ਇਹ ਸਤਿਗੁਰਾਂ ਦੇ ਕੋਲ ਪਹੁੰਚਣ ਹੀ ਨਹੀਂ ਦਿੰਦਾ, ਰੋਕ ਦਿੰਦਾ। ਆਤਮ ਉਰਜਾਏ ਬੇਸੂਰਤ ਉਰਮੈ, ਦਰਸ਼ਨ ਹਿਤ ਮੈਂ ਆਨੰਦਪੁਰ ਮੈਂ। ਬੜਾ ਚੁਰਿਆ, ਬੜਾ ਦੁਖੀ ਹੋਇਆ। ਪਹਿਰੇ ਵਾਲੇ ਨੂੰ ਕਹਿੰਦਾ ਕਿ ਬਾਕੀ ਸਾਰੀ ਸੰਗਤ ਜੇਕਰ ਸਤਿਗੁਰਾਂ ਦੇ ਦਰਸ਼ਨ ਕਰ ਸਕਦੀ ਹੈ, ਤੇ ਮੈਨੂੰ ਤੂੰ ਕਿਉਂ ਨਹੀਂ ਜਾਣ ਦਿੰਦਾ। ਅੱਗੋਂ ਫਿਰ ਪਹਿਰੇਦਾਰ ਝੂਠ ਬੋਲਦਾ, ਕਹਿੰਦਾ ਕਿ ਤੇਰੇ ਵਾਸਤੇ ਮਨਾ ਨੇ ਦਰਸ਼ਨ, ਭਾਵ ਕਿ ਸਤਿਗੁਰਾਂ ਨੇ ਉਚੇਚੇ ਤੌਰ ਦੇ ਉੱਤੇ ਮੈਨੂੰ ਆਖਿਆ ਕਿ ਉਹ ਸਿੱਖ ਨੂੰ ਅੰਦਰ ਨਹੀਂ ਲੰਘਣ ਦੇਣਾ, ਇਸ ਕਰਕੇ ਮੈਂ ਤੈਨੂੰ ਕਹਿ ਰਿਹਾ ਕਿ ਤੂੰ ਅੰਦਰ ਨਹੀਂ ਜਾ ਸਕਦਾ। ਹੁਣ ਐਸਾ ਹੋ ਵੀ ਜਾਂਦਾ, ਦੋਵੇਂ ਤਰਫਾਂ ਦੇ ਵਿੱਚ ਗੱਲ ਹੁੰਦੀ ਹੈ, ਕਈ ਵਾਰੀ ਐਸੇ ਕਹਿ ਵੀ ਦਿੰਦੇ ਨੇ ਕਿ ਤੈਨੂੰ ਦਰਸ਼ਨ ਦੀ ਆਗਿਆ ਨਹੀਂ ਹੈ, ਪਰ ਕਈ ਵਾਰੀ ਸਤਿਗੁਰਾਂ ਦਾ ਉਚੇਚੇ ਤੌਰ ਦੇ ਉੱਤੇ ਉਪਦੇਸ਼ ਵੀ ਹੁੰਦਾ ਕਿ ਮੇਰੇ ਦਰਸ਼ਨ ਵਾਸਤੇ ਕੋਈ ਨਾ ਆਵੇ ਜਾਂ ਫਲਾਣਾ ਨਾ ਆਵੇ। ਇਹ ਬੜੀਆਂ ਮੂਲ ਤੇ ਡੂੰਘੀਆਂ ਗੱਲਾਂ ਨੇ, ਇਸ ਵਿਚਾਰ ਦੇ ਵਿੱਚ ਮੈਂ ਨਹੀਂ ਪੈਣਾ। ਭਾਵ ਕਿ ਕਈ ਜਾਣ ਬੁੱਝ ਕੇ ਕਹਿ ਦਿੰਦੇ ਨੇ ਹੁਕਮ ਨਹੀਂ ਹੈ, ਤੇ ਕਈਆਂ ਦੇ ਵਾਸਤੇ ਹੁਕਮ ਹੁੰਦਾ ਵੀ ਹੈ, ਐਸਾ ਵੇਖਿਆ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਉਹ ਸਵਾਲ ਕਰਦਾ ਕਿ ਬਾਕੀ ਜੇਕਰ ਸੰਗਤ ਦਰਸ਼ਨ ਕਰ ਸਕਦੀ ਤੇ ਮੈਂ ਕਿਉਂ ਨਹੀਂ ਕਰ ਸਕਦਾ, ਤੇ ਪਹਿਰੇਦਾਰ ਦਾ ਜਵਾਬ ਹੁੰਦਾ, ਤੇਰੇ ਵਾਸਤੇ ਹੁਕਮ ਨਹੀਂ। ਕਵੀ ਜੀ ਲਿਖਦੇ ਨੇ, ਆਤਮ ਉਰਜਾਏ ਬਸੂਰ ਤੁਰਮ, ਤੇ ਜਦੋਂ ਇਸ ਤਰ੍ਹਾਂ ਦੀ ਗੱਲ ਕਹਿੰਦਾ ਕਿ ਤੇਰੇ ਵਾਸਤੇ ਹੁਕਮ ਨਹੀਂ ਹੈ, ਤੇ ਫਿਰ ਸਿੱਖ ਦਾ ਮਨ ਮੁਰਝਾ ਜਾਂਦਾ, ਮਨ ਢਹਿ ਜਾਂਦਾ। ਦਰਸ਼ਨ ਹਿਤ ਮੈਂ ਆਨੰਦਪੁਰ ਮੈਂ, ਸੋਚਣ ਲੱਗਾ ਕਿ ਮੈਂ ਤੇ ਆਨੰਦਪੁਰ ਦੇ ਵਿੱਚ ਸਿਰਫ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਹੀ ਚੱਲ ਕੇ ਆਇਆ। ਚੱਲ ਆਇਓ ਕਰ ਪ੍ਰੇਮ ਬਿਸਾਲਾ, ਕੋ ਕਾਰਨ ਪਾ ਮੁਝ ਕੋ ਟਾਲਾ। ਮਨ ਵਿੱਚ ਸੋਚਦਾ ਕਿ ਮੈਂ ਤੇ ਦਰਸ਼ਨਾਂ ਦੇ ਵਾਸਤੇ ਚੱਲ ਕੇ ਆਇਆ ਹਾਂ, ਵੱਡੇ ਪ੍ਰੇਮ ਨੂੰ ਧਾਰਨ ਕੀਤਾ, ਐਸਾ ਕੀ ਕਾਰਨ ਹੈ ਕਿ ਸਤਿਗੁਰੂ ਜੀ ਮੈਨੂੰ ਟਾਲ ਰਹੇ ਨੇ, ਮੈਨੂੰ ਦਰਸ਼ਨ ਦੇ ਨਹੀਂ ਰਹੇ। ਅਪਰ ਸਿੱਖ ਗਣ ਦਰਸ਼ਨ ਪਾਵੇ, ਇੱਕ ਆਵੇ ਇੱਕ ਚੱਲ ਪੁਣ ਜਾਵੇ। ਸੋਚਣ ਲੱਗਾ ਕਿ ਹੋਰ ਸਾਰੇ ਸਿੱਖ ਆਉਂਦੇ ਨੇ, ਕੋਈ ਆਉਂਦਾ ਹੈ ਕੋਈ ਜਾਂਦਾ, ਸਾਰੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਉਂਦੇ ਨੇ। ਇੱਕ ਆਵੇ ਇੱਕ ਚੱਲ ਪਰ ਜਾਵੇ, ਇੱਕ ਦਰਸ਼ਨ ਕਰਕੇ ਆਉਂਦਾ, ਕੋਈ ਦਰਸ਼ਨ ਕਰਨ ਦੇ ਵਾਸਤੇ ਜਾਂਦਾ।
ਗੁਰ ਸਰਬਾਗ ਅਵਗਿਆ ਮੇਰੀ, ਬਰਜਿਓ ਦਰਸ਼ਨ ਤੇ ਕੋ ਹੇਰੀ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਹਿਰੇਦਾਰ ਦੀ ਗੱਲ ਦੇ ਉੱਤੇ ਤਰਕ ਪੇਸ਼ ਨਹੀਂ ਕੀਤਾ ਉਹ ਸਿੱਖ ਨੇ। ਮਨ ਦੇ ਵਿੱਚ ਉਸਨੇ ਸੋਚਿਆ ਕਿ ਗੁਰੂ ਤੇ ਸਮਰੱਥ ਨੇ, ਉਹ ਤੇ ਸਰਬੱਗ ਨੇ, ਜਰੂਰ ਮੇਰੇ ਤੋਂ ਕੋਈ ਅਵਗਿਆ ਹੋਈ ਹੋਵੇਗੀ, ਮੇਰੇ ਤੋਂ ਕੋਈ ਗਲਤੀ ਹੋਈ ਹੋਵੇਗੀ। ਇਸੇ ਕਰਕੇ ਸਤਿਗੁਰਾਂ ਨੇ ਵਰਜਿਆ, ਵਰਜਿਓ ਦਰਸ਼ਨ ਤੇ ਕੋ ਹੇਰੀ, ਭਾਵ ਕੇ ਮੇਰੀ ਕਿਸੇ ਅਵਗਿਆ ਨੂੰ ਦੇਖ ਕੇ ਸਤਿਗੁਰਾਂ ਨੇ ਵਰਜਿਆ ਹੋਵੇਗਾ, ਕਿਉਂਕਿ ਸਤਿਗੁਰੂ ਜੀ ਕਦੇ ਵੀ ਗੁਣਾਂ ਤੋਂ ਬਗੈਰ ਦਰਸ਼ਨਾਂ ਤੋਂ ਵਰਜ ਨਹੀਂ ਸਕਦੇ।
ਹਿਰਦੈ ਵਿਚਾਰਤ ਆਰਤ ਹੋਵਤ, ਨਿਜ ਮੈਂ ਦੋਸ਼ ਨਹੀਂ ਕੋ ਜੋਵਤ।
ਸਿੱਖ ਨੇ ਆਪਣੇ ਹਿਰਦੇ ਦੇ ਵਿੱਚ ਬੜੀ ਵਿਚਾਰ ਕੀਤੀ, ਬਾਰ ਬਾਰ ਪੁਰਾਣੀਆਂ ਗੱਲਾਂ ਨੂੰ ਸੋਚਿਆ ਕਿ ਕਿਤੇ ਮੇਰੇ ਤੋਂ ਕਿਸੇ ਸਮੇਂ ਅਵਗਿਆ ਤੇ ਨਹੀਂ ਹੋਈ, ਮੈਂ ਕੋਈ ਗਲਤੀ ਤੇ ਕਰਨੀ ਬੈਠਾ। ਬੜਾ ਆਰਤ ਹੋ ਗਿਆ, ਬੜਾ ਦੁਖੀ ਹੋ ਗਿਆ, ਪਰ ਉਹਦੀ ਸੋਚ ਵਿਚਾਰ ਦੇ ਮੁਤਾਬਕ ਉਹ ਗੱਲ ਸਿੱਧ ਨਹੀਂ ਹੁੰਦੀ ਕਿ ਕਦੇ ਉਸਨੇ ਕੋਈ ਅਵਗਿਆ ਕੀਤੀ ਹੋਵੇ, ਕੋਈ ਗਲਤੀ ਕੀਤੀ ਹੋਵੇ।
ਜਹ ਬੈਠਿਓ ਤਹ ਬੈਠਿਓ ਰਹੇ, ਜਿਤ ਦੇਖਤ ਦੇਖਤ ਨਹੀਂ ਲਹਿ।
ਭਾਵ ਕੇ ਬੜਾ ਮੁਰਝਾ ਗਿਆ, ਜਿੱਥੇ ਬੈਠਦਾ ਉੱਥੇ ਲਗਾਤਾਰ ਬੈਠਾ ਹੀ ਰਹਿੰਦਾ, ਜਿੱਧਰ ਦੇਖਦਾ ਲਗਾਤਾਰ ਕਈ ਕਈ ਦੇਰ ਉੱਥੇ ਦੇਖਦਾ ਹੀ ਰਹਿੰਦਾ।
ਜਿਤ ਦੇਖਤ ਦੇਖਤ ਨਹੀਂ ਲਹਿ,
ਭਾਵ ਕੇ ਜਿੱਧਰ ਦੇਖਦਾ ਹੈ ਦੇਖਦਿਆਂ ਨਹੀਂ ਜਾਣਦਾ ਕਿ ਕੀ ਵੇਖਦਾ, ਇਸੇ ਤਰ੍ਹਾਂ ਵੇਖਦਾ ਰਹਿੰਦਾ। ਇਸ ਤਰ੍ਹਾਂ ਦੀ ਹਾਲਤ ਸਿੱਖ ਦੀ ਹੋ ਗਈ।
ਦਿਲਗੀਰ ਹੋਏ ਵਹਿਰ ਕੋ ਗਯੋ, ਇਕ ਤਰ ਤਰੇ ਜਾਏ ਥਿਤ ਪਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੋ ਤਿੰਨ ਦਿਨ ਬਤੀਤ ਹੋ ਗਏ, ਆਖਿਰਕਾਰ ਬੜਾ ਦਲਗੀਰ ਹੋ ਗਿਆ, ਬੜਾ ਗਮਗੀਨ ਹੋ ਗਿਆ, ਬਾਹਰ ਚਲਾ ਗਿਆ ਉਜਾੜ ਦੇ ਵਿਚ, ਇਕ ਰੁੱਖ ਦੇ ਥੱਲੇ ਜਾ ਕੇ ਬਹਿ ਗਿਆ।
ਚਿਤਵਤ ਗੁਰ ਮੂਰਤ ਚਿਤ ਮਾਹੀ, ਪ੍ਰਾਪਤ ਪਾਇਓ ਸ਼ਾਂਤ ਕੋ ਨਾਹੀ।
ਬੜੀ ਚਿਤਵਨਾ ਚਿਤਵਦਾ ਹੈ ਮਨ ਦੇ ਵਿਚ, ਤੇ ਸਤਿਗੁਰਾਂ ਦੀ ਪਿਆਰੀ ਮੂਰਤੀ ਨੂੰ ਉਸਨੇ ਆਪਣੇ ਚਿੱਤ ਦੇ ਵਿਚ ਵਸਾਇਆ ਹੋਇਆ।
ਪ੍ਰਾਪਤ ਪਾਇਓ ਸ਼ਾਂਤ ਕੋ ਨਾਹੀ,
ਪਰ ਇਸ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਉਸ ਨੂੰ ਨਸੀਬ ਨਹੀਂ ਹੋਇਆ, ਇਸ ਕਰਕੇ ਮਨ ਦੇ ਵਿਚ ਸ਼ਾਂਤੀ ਨਹੀਂ।
ਗਿਣਤੀ ਗਿਣਤਿਓ ਬਿਨਤੀ ਪਨ, ਹੇ ਪ੍ਰਭ ਆਪ ਕਿਰਪਾ ਕੇ ਸਨ।
ਬੜੀ ਦੁਖੀ ਹਾਲਤ ਦੇ ਵਿਚ ਉਸ ਨੇ ਫਿਰ ਅੰਦਰੋਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਦਾਸ ਕੀਤੀ, ਬੇਨਤੀ ਕੀਤੀ,
ਕਹਿੰਦਾ ਹੇ ਪ੍ਰਭ ਆਪ ਕਿਰਪਾ ਕੇ ਸਨੇ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪ੍ਰਭੂ ਜੀ, ਤੁਸੀਂ ਤੇ ਕਿਰਪਾ ਦੇ ਖਜ਼ਾਨੇ ਹੋ।
ਅੰਤਰਯਾਮੀ ਜਾਣੋ ਸਾਰੇ, ਜੇ ਅਵ ਗੁਣ ਮਮ ਬਡੋ ਚਿਤਾਰੇ।
ਅੰਦਰੋਂ ਹੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਅੰਤਰਜਾਮੀ ਹੋ, ਸਾਰਾ ਕੁਝ ਜਾਣਦੇ ਹੋ। ਸੱਚੇ ਪਾਤਸ਼ਾਹ, ਮੈਂ ਜੇਕਰ ਕੋਈ ਗੁਨਾਹ ਕੀਤਾ ਤੇ ਕਿਰਪਾ ਕਰਕੇ ਮੇਰੇ ਗੁਨਾਹ ਨੂੰ ਨਾ ਚਿਤਾਰੋ, ਸੱਚੇ ਪਾਤਸ਼ਾਹ ਮੈਨੂੰ ਆਪਣਾ ਦਰਸ਼ਨ ਦੀਦਾਰਾ ਦਿਓ।
ਮੁਝ ਕੋ ਸੁਧ ਕਿਸ ਬਿਦ ਕਰ ਦੇਵੇ, ਦਾਸ ਆਪਣੇ ਔਰ ਲਖ ਲੇਵੇ।
ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਐਸੀ ਸੋਝੀ ਬਖਸ਼ ਦਿਓ ਤਾਂ ਕਿ ਮੈਂ ਜਾਣ ਜਾਵਾਂ ਕਿ ਮੈਂ ਕੀ ਅਪਰਾਧ ਕੀਤਾ। ਸੱਚੇ ਪਾਤਸ਼ਾਹ, ਮੈਂ ਦਾਸ ਜਾਣ ਕੇ ਤੁਹਾਡੇ ਚਰਨਾਂ ਦੇ ਵਿਚ ਆਣ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਲਵਾਂਗਾ, ਪਰ ਸੱਚੇ ਪਾਤਸ਼ਾਹ ਕੋਈ ਕਿਰਪਾ ਕਰੋ, ਮੈਨੂੰ ਪਤਾ ਤੇ ਲੱਗੇ ਮੈਂ ਗੁਨਾਹ ਕੀ ਕੀਤਾ, ਮੈਂ ਖਤਾ ਕੀ ਕੀਤੀ।
ਇਤਿਆਦਿਕ ਮਨ ਤੇ ਕਰ ਬੇਨਤੀ, ਚਰਨ ਕਮਲ ਚਿਤ ਵਤ ਅਤ ਗਿਣਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਨੋ ਹੀ ਇਸ ਤਰ੍ਹਾਂ ਦੀ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਕੀਤੀ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਧਿਆਨ ਨੂੰ ਉਸਨੇ ਧਾਰਨ ਕੀਤਾ।
ਦਾਸ ਹਿਰਦੈ ਕੀ ਸਭ ਬਿਦ ਜਾਨੀ, ਖੋਟ ਮਸੰਦਨ ਜੇ ਮਨ ਮਾਨੀ।
ਕਵੀ ਜੀ ਲਿਖਦੇ ਨੇ ਕਿ ਦਾਸ ਦੇ ਹਿਰਦੇ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਿਆ, ਤੇ ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਇਹ ਵੀ ਜਾਣਦੇ ਨੇ ਕਿ ਮਸੰਦ ਹੰਕਾਰੀ ਨੇ ਕਿਸ ਤਰ੍ਹਾਂ ਦਾ ਖੋਟ ਕੀਤਾ।
ਤਾਤ ਕਾਲ ਇੱਕ ਸਿੱਖ ਪਠਾਇਓ, ਤਿਸ ਤਰ ਕੇ ਤਰ ਪਤੋ ਬਤਾਇਓ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿਕਟਵਰਤੀ ਦਾਸ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਪਤੇ ਦੱਸੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦਿਸ਼ਾ ਦੇ ਵਿੱਚ ਇੱਕ ਰੁੱਖ ਦੇ ਥੱਲੇ ਸਾਡਾ ਕਿ ਪਿਆਰਾ ਸਿੱਖ ਬੈਠਾ ਹੈ, ਉਹਨੂੰ ਬੁਲਾ ਕੇ ਲਿਆ। जाए बिलोक्यो बैठो तहां बदन मलीन दीन मन महा।
सिख दौड़दा होया उस पासे पहुंचा की देखदा कि सतगुरां दे दसन दे मुताबक एक सिख रुख दे थले बैठा है। उस नूं जाके सतगुरां दा सेवक मिलिया,
बदन मलीन दीन मन महा। जेड़ा सिख बैठा होया रुख दे थले, कवि जी लिखदे ने बदन मलीन, मलीन दा भाव मैला भी हुंदा है, पर इस जगह दे उत्ते मलीन दा भाव है कि उहदा जिहड़ा चेहरा है ना उह बड़ा मुरझाया होया।
चलो बुलावे सतगुर तो ही को जाने को कारज हो ही।
सतगुरां दे सेवक ने जाके उस सिख नूं आख्या के चल उठ, सतगुरु सच्चे पातशाह जी तेनूं बुला रहे ने, सतगुरां ने तेनूं याद कीता, को जाने को कारज हो ही, पता नहीं तेरे नाल सतगुरां नूं की काम है, इह गल नहीं जानदा, पर सतगुरु जी तेनूं याद फरमा रहे ने।
सुन हर क्यों उठ संग सिदारा, चल आयो सतगुर के द्वारा।
जदों सिख ने आण के इस तरह की गल आखी ते कवि संतोख सिंह जी लिखते ने कि फिर सिख दा दिल जानदा कि उन्हें किन्नी ज्यादा खुशी हुई, बड़ा खुशी होया ते उस दे नाल ही उठ के सतगुरां दे दर्शनां दे वास्ते चल पिया।
द्वार पाल कह जान ना पावे, सिख कह साहिब आप बुलावे।
हुण इक्को ही दरवाजा सी जिहदे राही लंघ के जाना सी, उही पहरे वाला जिहड़ा के चेतो मसंद दा सिखाया होया सी, ओ कहन लगा सेवक सतगुरां दे नूं के तू ते अंदर जा सकदा है पर ए नहीं जा सकदा। अगो कहिंदा आप साहिब बुलावे, ओ सिख कहिंदा के साहिब आप बुला रहे ने, भाव के सतगुरां ने मैनूं सद्दण दे वास्ते भेजिया, इस करके तू रोकण वाला कौन हुन्ना है, तू नहीं रोक सकदा, ए मेरे नाल ही जावेगा।
अंतर जाए प्रवेशत पायो, अंत मसंदन को जन आयो।
कवि जी लिखते ने के सेवक दे नाल मिलके ओ सिख ने अंदर प्रवेश किया है, अंतम संदन को जन आयो। मानो के सिख ने अंदर प्रवेश नहीं किया, इस तरह लगता है कि जिवे चेतो मसंद दी मौत प्रवेश कर गई।
कूरन को किदार जन हरियो, करका गण सिख आवन करियो।
हुण ग्रंथाकार भाई संतोख सिंह जी एक प्रमाण देंदे ने कि मानो झूठे मसंद दा जिहड़ा खेत सी चेतो दा ओ बड़ा हरिया भरिया सी, मानो के गड़िया दा बदल रूपी सिख हरा खेत नाश करन दे वास्ते अंदर प्रवेश कर गया। कवि जी ने इस तरह प्रमाण दिता है, भाव के चेतो मसंद दा खेत पापां दा हरिया भरिया सी, उस नूं खत्म करन दे वास्ते ओनू नाश करन दे वास्ते मानो के गड़िया दी मार करन वाला ए सिख अंदर प्रवेश कर गया। इस तरह कवि संतोख सिंह जी प्रमाण देंदे ने इस कथा दी बाबत। हुण इस जगह दे उते ग्रंथाकार भाई संतोख सिंह जी अपने इस अध्याय की समाप्ति करते ने, दूसरे पासे समा भी समाप्त हो चुका है। कल नूं ग्रंथाकार भाई संतोख सिंह जी अगले अध्याय दे विच जिस तरह इस अगली कथा नूं अगे बयान करनगे, मैं उसे तरह सतगुरां दे कृपा दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्नियां ही अर्जां करदा होया। मैं इत्थे ही कथा नूं विश्राम दे के सारी साध संगत तों खिमा दा दे चुका।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दासरो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।